ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਵੇਦ ਬ੍ਰਹਮੈ ਉਚਰੇ।
ਵੇਖੋ ਭਾਈ, ਮੇਰੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਬੜੇ ਲੋਕ ਯਤਨ ਕਰ ਰਹੇ ਹਨ, ਇਹ ਕੁਛ ਸਿੱਖੋ।
ਜੈ ਕਾਰਨ ਵੇਦ ਬ੍ਰਹਮੈ
ਉਚਰੇ, ਜਿਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਹੀ ਉਚਾਰਨ ਕਰਦਾ ਰਹਿੰਦਾ, ਹਰ ਵਕਤ ਵੇਦਾਂ ਦਾ ਪਾਠ ਹੀ ਕਰਦਾ ਰਹਿੰਦਾ। ਬ੍ਰਹਮਾ ਜੀ ਨੇ ਵੇਦਾਂ ਨੂੰ ਉਚਾਰਨ ਕੀਤਾ ਜਿਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ।
ਸ਼ੰਕਰ ਛੋਡੀ ਮਾਇਆ,
ਸ਼ੰਕਰ ਸ਼ਿਵ ਜੀ ਨੂੰ ਮਾਇਆ ਦਾ ਮੋਹ ਛੱਡ ਕੇ 88,000 ਵਾਰ ਸਮਾਧੀ ਲਾਈ ਰੱਖਦਾ ਹੈ, ਇਉਂ ਸ਼ਿਵ ਜੀ ਮਾਇਆ ਦਾ ਤਿਆਗ ਕਰਕੇ ਮਸਾਣਾ ਚ ਬਹਿਣ ਲੱਗ ਗਿਆ, ਘਰ ਬਾਰ ਛੱਡ ਦਿੱਤਾ, ਲੰਕਾ ਬਣਾਈ ਸੀ ਉਹ ਵੀ ਬਸਰਵਾ ਮੁਨੀ ਨੂੰ ਦਾਨ ਕਰਾ ਲਈ ਦੱਖਣਾ ਚ, ਫਿਰ ਕਹਿੰਦਾ ਪਾਰਵਤੀ ਆਪਾਂ ਨੂੰ ਇੱਥੇ ਨੀ ਰਹਿਣ ਦਾ, ਚੱਲ ਬਾਹਰ ਬਣ ਜੀ ਆਪਾਂ ਚੰਗੇ ਹੈ। ਇਉਂ ਸ਼ਿਵ ਜੀ ਨੇ ਮਾਇਆ ਦਾ ਮੋਹ ਛੱਡ ਕੇ ਮਹਾਰਾਜ ਦੇ ਚਰਨਾਂ ਚ ਪਿਆਰ ਲਾਇਆ।
ਜੈ ਕਾਰਨ ਸਿੱਧ ਭਏ ਉਦਾਸੀ,
ਜਿਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਦੇਖੋ 84 ਸਿੱਧ ਜਿਹੜੇ ਹਨ ਗੋਰਖਨਾਥ ਆਦਿ ਕੇ ਦੁਨੀਆਂ ਤੋਂ ਰਾਜ ਛੱਡ ਕੇ ਉਪਰਾਮ ਹੋ ਗਏ, ਭਰਥਰੀ ਨਾਥ ਗੋਪੀ ਚੰਦ ਆਦਿਕ,
ਦੇਵੀ ਮਰਮ ਨਾ ਪਾ,
ਜਿਸ ਵਾਹਿਗੁਰੂ ਦਾ 9 ਕਰੋੜ ਦੁਰਗਾ ਨੇ ਦੁਰਗਾ ਕੋਟ ਜਾ ਕੇ ਮਰਦਨ ਕਰੇ, ਇਹਨਾਂ ਨੇ ਵੀ ਮਹਾਰਾਜ ਦੇ ਸਰੂਪ ਦਾ ਅੰਤ ਨਹੀਂ ਪਾਇਆ। ਦੇਵੀ 33 ਕਰੋੜ ਦੇਵਤੇ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਅਜਾਨ ਸੰਗਿਆ ਵਾਲੇ ਬਣੇ ਹੈ, ਉਹਨਾਂ ਨੂੰ ਵੀ ਜਿਸ ਵਾਹਿਗੁਰੂ ਦੇ ਭੇਤ ਨੂੰ ਮਰਮ ਨੂੰ ਨਹੀਂ ਪਾਉਣਾ ਕੀਤਾ।
ਬਾਬਾ ਮਨ ਸਾਚਾ ਮੁਖ ਸਾਚਾ ਕਹੀਐ,
ਇਹ ਉੱਤਮ ਅਧਿਕਾਰੀ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬਾਬਾ ਹੇ ਪਾਂਬਰ ਤੇ ਵਿਸ਼ੇਸ਼ ਤੋਂ ਵੱਡੇ ਮਨ ਸਾਚਾ ਮੁਖ ਸਾਚਾ ਕਹੀਏ, ਮਨ ਨਾਲ ਵੀ ਉਹ ਸੱਚੇ ਦਾ ਉਚਾਰਨ ਕਰੀਏ ਤੇ ਮੁਖੋਂ ਵੀ ਸੱਚੇ ਦੇ ਨਾਮ ਨੂੰ ਉਚਾਰਨ ਕਰੀਏ।
ਤਰੀਏ ਸਾਚਾ ਹੋ,
ਜੇ ਸਾਡੇ ਮਨ ਤੇ ਤਨ ਵਿੱਚ ਸੱਚਾ ਹੋ ਗਿਆ ਨਾ ਵਸ ਗਿਆ, ਫਿਰ ਆਪਾਂ ਜ਼ਰੂਰ ਤਰ ਜਾਵਾਂਗੇ, ਮੁਕਤ ਹੋ ਜਾਵਾਂਗੇ। ਤਰੀਏ ਸਾਚਾ ਹੋਈ, ਜੇ ਸੱਚੇ ਨਾਮ ਦਾ ਜਹਾਜ਼ ਸਾਨੂੰ ਪ੍ਰਾਪਤ ਹੋਵੇ ਫਿਰ ਤਰਨਾ ਹੁੰਦਾ ਹੈ।
ਦੁਸ਼ਮਣ ਦੂਖ ਨਾ ਆਵੇ ਨੇੜੇ,
ਉਹਨਾਂ ਦੇ ਨਾਲ ਦੁਸ਼ਮਣੀ ਕਰਨ ਵਾਲੇ ਜਿਹੜੇ ਕਾਮ ਕਰੋ ਲੋ ਮੋਹ ਹੰਕਾਰ ਹੈ, ਦੂਤ ਜਮ ਦੂਤ ਵੀ ਨੇੜੇ ਨਹੀਂ ਆਉਣਗੇ, ਦੁਸ਼ਮਣੀ ਕਰਨ ਵਾਲੇ ਲੋਕ ਵੀ ਦੂਤ ਚੁਗਲ ਲੋਕ ਵੀ ਉਹਨਾਂ ਨੇੜੇ ਨਹੀਂ ਆ ਸਕਣਗੇ।
ਹਰ ਮਤ ਪਾਵੇ ਕੂ,
ਜੋ ਹਰੀ ਦੀ ਪ੍ਰਾਪਤੀ ਵਾਲੀ ਇਹ ਗੁਰਮਤ ਦੇ ਤਾਂ ਹੀ ਕੋਈ ਪਾਵੇਗਾ, ਮਤੀ ਬੁੱਧੀ ਦੇ ਅੰਦਰ ਹਰੀ ਦੇ ਸਿਮਰਨ ਵਾਲੀ ਜਿਹੜੀ ਮਤ ਸਿੱਖਿਆ ਨੂੰ ਪਾਵੇਗਾ ਕੋਈ।
ਰਹਾਓ ਅਗਨ ਬਿੰਬ ਪਵਣ ਕੀ ਬਾਣੀ,
ਦੇਖ ਲੋ ਅੱਗ ਕਰਕੇ ਅੱਗ ਦੇ ਚਿੰਗਿਆੜਿਆਂ ਕਰਕੇ, ਜਿਵੇਂ ਅੱਗ ਦੇ ਚਿੰਗਿਆੜੇ ਹੁੰਦੇ ਹੈ ਜਿਵੇਂ ਪਾਣੀ ਦੇ ਬੁਰਬਲੇ ਹੁੰਦੇ ਹਨ,
ਪਵਣ ਕੀ ਬਾਣੀ
ਜਿਸ ਪ੍ਰਕਾਰ ਪਵਣ ਦਾ ਬਰੋਲੇ ਹੁੰਦੇ ਹੈ, ਇਸ ਪ੍ਰਕਾਰ ਦੀ ਬਣਾਵਟ ਹੈ ਪੰਜਾਂ ਤੱਤਾਂ ਦੀ ਮਹਾਰਾਜ ਬਣਾਉਣਾ ਕੀਤੀ।
ਤੀਨ ਨਾਮ ਅਗਨ ਬਿੰਬ ਪਵਣ ਕੀ ਬਾਣੀ,
ਇਸ ਦੇ ਅੰਦਰ ਅੱਗ ਦੀ ਨਿਆਈ ਤਾਂ ਤਮੋ ਗੁਣ ਹੈ ਤੇ ਬਿੰਬ ਪਾਣੀ ਦੀ ਨਿਆਈ ਸਤੋ ਗੁਣ ਹੈ ਤੇ ਪਾਉਣ ਦੀ ਨਿਆਈ ਰਜੋ ਗੁਣ ਹੈ, ਇਹਨਾਂ ਤਿੰਨਾਂ ਗੁਣਾਂ ਵਾਲੀ ਦੇਹ ਜਿਹੜੀ ਆ ਬਣਾਵਟ ਕੀਤੀ ਆ ਬਾਣੀ, ਇਹੀ ਜੀ ਬਣਾਵਟ ਹੈ ਰਾਜਸੀ ਤਾਮਸੀ ਸ਼ਾਂਤ ਕੀ। ਰਜੋ ਗੁਣ ਸੁਪਨ ਅਵਸਥਾ ਚ ਹੁੰਦਾ ਹੈ, ਸਤੋ ਗੁਣ ਜਾਗਰਤ ਅਵਸਥਾ ਚ ਹੁੰਦਾ ਹੈ ਤੇ ਤਮੋ ਗੁਣ ਗਾੜੀ ਨੀਂਦ ਚ ਘੋਰ ਤਮੋ ਸੁਖੋਪਤ ਅਵਸਥਾ ਚ ਹੁੰਦਾ ਹੈ। ਇਸ ਪ੍ਰਕਾਰ
ਅਗਨ ਬਿੰਬ ਪਵਣ ਕੀ ਬਾਣੀ,
ਇਹ ਅੱਗ ਆਦਿਕ ਪੌਣ ਆਦਿਕ ਤੇ ਪੌਣ ਆਦਿਕ ਅੱਗ ਆਦਿਕ ਪਾਣੀ ਆਦਿਕ ਇਹਨਾਂ ਨਾਲ ਸਾਰੀ ਇਹ ਬਾਣੀ ਬਣਾਵਟ ਬਣੀ ਹੋਈ ਹੈ, ਇਹਦੇ ਵਿੱਚ ਹੀ ਸਾਰਿਆਂ ਦੇ ਅੰਦਰ ਜੋ ਬੋਲੇ ਸੋ ਆਪੇ ਆਪ ਬੋਲ ਰਿਹਾ ਹੈ।
ਤੀਨ ਨਾਮ ਕੀ ਦਾਸ,
ਤਿੰਨਾਂ ਜਿਹੜੇ ਤੱਤ ਹਨਗੇ ਮਹਾਰਾਜ ਦੇ ਨਾਮ ਜਪਣ ਵਾਲਿਆਂ ਦੇ ਦਾਸ, ਤਿੰਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨਾਮ ਜਪਣ ਵਾਲਿਆਂ ਦੇ ਸੇਵਕ ਹਨਗੇ, ਤਿੰਨੇ ਗੁਣ ਹੀ ਉਸ ਪਰਮੇਸ਼ਰ ਦੇ ਨਾਮ ਜਪਣ ਵਾਲੇ ਦਾਸ ਹੈ। ਅੱਗ ਵੀ ਉਹਨਾਂ ਨੂੰ ਸਾੜ ਨਹੀਂ ਸਕਦੀ, ਪਾਣੀ ਵੀ ਨਹੀਂ ਡਬੋ ਸਕਦਾ, ਪੌਣ ਵੀ ਨਹੀਂ ਉਡਾ ਸਕਦੀ, ਪਵਨ ਨਹੀਂ ਤਹਿ ਅਗਨ ਨਹੀਂ ਮਗਨ ਤਸਕਰ ਨੇੜ ਨਾ ਆਵੇ, ਕਿਉਂ ਨਾਮ ਜਪਣ ਵਾਲਿਆਂ ਦੇ ਐਡੇ ਤੱਤ ਬਲੀ ਹੈ, ਇਹ ਵੀ ਮਹਾਰਾਜ ਦੇ ਨਾਮ ਜਪਣ ਵਾਲੇ ਦਾਸ ਹੈ। ਰਾਸੀ ਤਾਮਸੀ ਸਾਧਕੀ ਸ੍ਰਿਸ਼ਟੀ ਇਹਨਾਂ ਦੇ ਦੇਵਤੇ ਪ੍ਰਧਾਨ ਵੀ ਮਹਾਰਾਜ ਦੇ ਨਾਮ ਜਪਣ ਵਾਲੇ ਦੇ ਦਾਸ ਹਨ, ਉਸ ਨਾਮੀ ਦੇ ਵੀ ਸੇਵਕ ਹੈ ਤੇ ਨਾਮ ਜਪਣ ਵਾਲਿਆਂ ਦੇ ਵੀ ਦਾਸ ਹਨ।
ਤੇ ਤਸਕਰ ਜੋ ਨਾਮ ਨਾ ਲੇਵੇ,
ਜਿਹੜੇ ਉਸ ਵਾਹਿਗੁਰੂ ਨੂੰ ਭੁਲਾਈ ਬੈਠੇ ਹੈ ਉਹ ਵੱਡੇ ਭਾਰੀ ਚੋਰ ਹੈ। ਮਹਾਰਾਜ 95 ਕਰੋੜ ਦੀ ਧਰਤੀ ਸਾਧ ਸੰਗਤ ਜੀ ਸੋਨੇ ਦੀ ਬਣਾਈ ਸੀ, ਉਹ ਸੋਨੇ ਦੀ ਧਰਤੀ ਵੇਖ ਕੇ ਦੇਵਤਿਆਂ ਨੂੰ ਕਿਹਾ ਭਗਵਾਨ ਰੱਜ ਕੇ ਕਿ ਜਾਓ ਭਾਈ ਧਰਤੀ ਮਿਲਿਆ, ਉਹਨਾਂ 50 ਕਰੋੜ ਸਾਰੀ ਸੋਨੇ ਦੀ ਧਰਤੀ ਵੇਖ ਕੇ लालच किया कहते मुरबेबंदी करने आपां नूं भेजता है ये 50 करोड़ की धरती आपां अपने कोले रख लीए आके कह लगे महाराज 49 करोड़ धरती है योजन कह लगे अच्छा 50 करोड़ तुसीं चोरी कीती है लुकोई है मुरबेबंदी च इस करके जाओ 50 करोड़ धरती तांबे की बन जाएगी उथे लोग पापी सप बन के सड़िया करनगे रिहा करनगे उहदे च नरकाजक बनगे ये वचन करता सी उस दी बाबत महाराज कहते हैं
ये तस्कर जो नाम ना लिए
जो सच्चे पातशाह दे नाम नूं लेंदे भाई वो चोर हन
वस है कूट पंचा
सा जो महाराज वचन नाल तांबे की धरती तपण वास्ते बनाती वह 50 करोड़ तांबे की धरती सप बन बन के जहरीले बसते हैं नाम तो बेमुख पुरखा की यह हालत इना घाटा है भावे होर किन्ने गुण होण महाराज नाम के जपण तो बिना सपा की जून पै पै के जहर के ग्रसे होए उथे कुंडल बना के बैठने जो नेरिया के नाल मिट्टी जाती है वह उन्होंने हिस्से की होंगी चट चट के गुजारा करते हैं इस प्रकार की हालत है सो महाराज के नाम तो बिना चोरों की न्याई हैं जीव 50 करोड़ तांबे की धरती चो वसदे हन जिथे नरक सरपादक हन
जी को एक करै चंगयाई
कहिंदे महाराज साहब कहिंदे जे कोई कद्दा कोई चंगा कम कर बैठे ना जी
मन चित बहुत बफावे
ओ मन दी चितवनी बड़ा बफावा अहंकार करदा गिरदा मान करदा कहिंदा मेरे वर्गा बल्ले बल्ले तेरे वर्गा कहने एहजा कम करना तुझू है दुनिया का चंद तुझू दुनिया का सूरज है तेरे बिना एडी किन कुर्बानी करनी है ऐ मन दे गिबण लग जाते हंकार कर देंगे
एते गुण एतिया चंगियाई
सच्चे पातशाह इन्ने गुण जिया नूं बख्शे है एनिया चंगियाइया पर उपकार किए है ते
ना पछू
सारे दान दिते जे किसे कोई चंगियाई है जे किसे कोई कोई गुण है कि तेरी दात दिती हुई है ना ਉਹ ਸਾਰੀਆਂ ਦੇ ਕੇ ਫੇਰ ਵੀ ਪਛਤਾਉਂਦਾ ਨੀ ਤੂੰ ਫੇਰ ਵੀ ਗੁਪਤ ਰਹਿੰਦੇ ਨਾਮ ਨੂੰ ਹਸਤੀ ਬਣ ਕੇ ਰਹਿੰਦੇ ਪਤਾ ਨੀ ਲੱਗਣ ਦਾ ਇਹਦਾ ਕਿ ਮੈਂ ਮੇਰੇ ਗੁਣਾਂ ਨੂੰ ਕੋਈ ਜਾਣ ਨਾ ਲਵੇ ਇਉਂ ਕਦੇ ਵੀ ਸੱਚੇ ਪਾਤਸ਼ਾਹ ਫੇਰ ਪਛਤਾਉਂਦਾ ਨੀ ਕਈ ਆਦਮੀ ਕਿਸੇ ਨੂੰ ਧਨ ਦੇ ਕੇ ਮਗਰੋਂ ਪਛਤਾਉਂਦੇ ਮੈਂ ਇੰਨੇ ਪੈਸੇ ਕਾਹਨੂੰ ਖਰਚਣੇ ਸੀ ਅੱਜ ਮੇਰੇ ਗਰੀਬੀ ਹੋ ਗਈ ਜਿਵੇਂ ਕੁੰਦਨ ਸਿੰਘ ਦੁਆਬੇ ਦਾ ਧਨੀ ਸੀ ਉਹ ਖਰਚ ਕਰਦੇ ਕਰਦੇ ਠੇਕਿਆ ਗੌਰਮੈਂਟ ਵੱਲੋਂ ਘਾਟਾ ਪੈ ਗਿਆ ਘਾਟਾ ਪੈਣ ਤੋਂ ਗਰੀਬ ਹੋ ਗਿਆ ਫਿਰ ਲੱਗਾ ਪਛਤਾਉਣ ਇਸੇ ਪ੍ਰਕਾਰ ਫਰਮਾਉਂਦੇ ਹਨ
ਜੀ ਨਾ ਪਛਤਾਵਾ
ਪਰਮੇਸ਼ੁਰ ਇਵੇਂ ਜਿਵੇਂ ਲੋਕਾਂ ਨੂੰ ਘਾਟੇ ਪਏ ਤੋਂ ਪਛਤਾਵਾ ਹੁੰਦਾ ਉਹ ਪਛਤਾਤਾਪ ਨਹੀਂ ਕਰਦਾ ਹੈ ਸਭ ਜੋ ਕੁਛ ਬਖਸ਼ਿਸ਼ ਕਰਦਾ ਹੈ ਏਕਾ ਬਖਸ਼ ਫਿਰ ਬਹੁਲ ਨਾ ਬੁਲਾਵਾ
ਤੁਧ ਸਾਲਾਹਨ ਤਿੰਨ ਧਨ ਪੱਲੇ
ਇਹ ਸੱਚੇ ਪਾਤਸ਼ਾਹ ਜਿਹੜੇ ਤੇਰੇ ਸਲਾਹੁੰਦੇ ਆ ਸਿਫਤ ਕਰਦੇ ਆ ਉਹਨਾਂ ਦੇ ਪੱਲੇ ਚ ਤੇਰਾ ਨਾਮ ਰੂਪੀ ਧਨ ਹੈ
ਨਾਨਕ ਕਾ ਧਨ ਸੂ
ਸਾਡਾ ਵੀ ਉਹ ਤੇਰਾ ਨਾਮ ਹੀ ਧਨ ਹੈ ਮਹਾਰਾਜ ਅਸੀਂ ਸਮਝੇ ਆਪਣੇ ਹਿਰਦੇ ਵੀ ਪੱਲੇ ਚ ਬੰਨਣ ਵਾਸਤੇ
ਜੇ ਕੋ ਜੀਓ ਕਹੇ ਉਹਨਾਂ ਕਾ
ਉਹਨਾਂ ਨੂੰ ਜੇ ਕੋਈ ਜੀਵ ਵੀ ਅਰਦ ਨਾਲ ਵੀ ਬੁਲਾਵੇ ਨਾ ਮਹਾਰਾਜ ਕਹਿੰਦੇ ਹਨ ਜਿਹਨਾਂ ਦੇ ਪੱਲੇ ਚ ਨਾਮ ਹੈ
ਜਮ ਕੀ ਤਲਬ ਨਾ ਹੋ
ਉਹਨਾਂ ਨੂੰ ਜਮ ਦਾ ਸਖਤੀ ਨਾਲ ਤਲਬ ਸੱਦਾ ਨਹੀਂ ਆਵੇਗਾ ਜਲਣ ਜੱਟ 6ਵੇਂ ਪਾਤਸ਼ਾਹ ਦਾ ਸਿੱਖ ਸੀ ਇਹ ਸਾਧ ਸੰਗਤ ਜੀ ਮਹਾਰਾਜ ਦਾ ਸਿਮਰਨ ਭਜਨ ਕਰਦਾ ਸੀ ਗੁਰੂ 6ਵੇਂ ਪਾਤਸ਼ਾਹ ਦੇ ਕੋਲੇ ਗਏ ਇੱਕ ਵਾਰੀ ਜਾ ਕੇ ਕਹਿਣ ਲੱਗੇ ਜਲਣਾ ਵੀ ਤੁਰਕ ਸਾਡੇ ਮਗਰ ਕਿਉਂ ਪਏ ਹੈ ਮਹਾਰਾਜ ਸਾਹਿਬ ਬਲਾਸਤ ਦੇ ਤੌਰ ਤੇ ਪੁੱਛਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਮਾਇਆ ਜਿਹੜੀ ਹੈ ਇਹ ਕੁੱਤੀ ਦੀ ਨਿਆਈ ਹੈ ਇਹ ਲੋਭੀ ਕੁੱਤਿਆਂ ਦੀ ਨਿਆਈ ਮੁਗਲ ਹਨਗੇ ਇਹ ਤੁਸੀਂ ਮਾਇਆ ਜਿਹੜੀ ਸਿੱਖਾਂ ਦੀ ਮਾਇਆ ਦੀ ਰਾਖੀ ਕਰਨ ਲੱਗ ਗਏ ਹੋ ਇਸ ਕਰਕੇ ਸੱਚੇ ਪਾਤਸ਼ਾਹ ਮੁਗਲ ਕੁੱਤੇ ਆਉਂਦੇ ਹੈ ਇਹਨੂੰ ਮਾਇਆ ਨੂੰ ਛੱਡਦੇ ਹੋਏ ਆਪੇ ਆਉਣੋ ਹਟ ਜਾਣ ਹਜੂਰ ਹੱਸ ਪਏ ਕਹਿੰਦੇ ਜਲਣਾ ਜਿਹੜੀ ਵੱਜ ਗਈ ਇਹ ਤਾਂ ਅਸੀਂ ਸਿੱਖਾਂ ਦੀ ਹੁਣ ਰਾਖੀ ਜ਼ਰੂਰ ਹੀ ਕਰਨੀ ਹੈ ਸ਼ਸਤਰ ਪੜਾ ਕੇ ਜੰਗ ਕਰਨਾ ਹੈ ਤੇ ਤੂੰ ਭੋਲਾ ਸੁੱਧਾ ਭਗਤ ਹੈ ਤੈਨੂੰ ਜੇ ਅਸੀਂ ਹੁਣ ਮੁਲਕ ਦੀ ਨਾ ਰਾਖੀ ਕਰਾਂਗੇ ਹੁਣ ਕੌਣ ਰਾਖੀ ਕਰੇਗਾ ਇਹ ਬਚਨ ਕਹਿ ਕੇ ਹੱਸ ਪਏ ਮਹਾਰਾਜ ਵੀ ਇਹ ਬਚਨ ਜਿਹੜੇ ਹਨ ਇਸੇ ਪ੍ਰਕਾਰ ਜਲਣ ਜੱਟ ਜਿਹੜਾ ਅਸੀਂ ਪ੍ਰੇਮੀ ਸੀ ਇਹਨਾਂ ਦੇ ਮਜ਼ਦੂਰੀ ਕਰਕੇ ਆਏ ਗਏ ਨੂੰ ਪ੍ਰਸਾਦਾ ਛਕਾਇਆ ਕਰਦੇ ਇਸ ਪ੍ਰਕਾਰ ਦੀ ਹਾਲਤ ਸੀ ਇਹਨਾਂ ਦੇ ਘਰ ਵਾਲੀ ਜਿਹੜੀ ਭਗਤ ਨਹੀਂ ਸੀ ਰਾਮ ਕੀ ਸੀ ਇੱਕ ਸ਼ਾਹੂਕਾਰ ਦੀ ਮਜ਼ਦੂਰੀ ਕਰਕੇ ਇਹ ਲੰਗਰ ਚਲਾਇਆ ਕਰਦੇ ਆਏ ਗਏ ਨੂੰ ਦਿਆ ਕਰਦੇ ਇਉਂ ਸਮਾਂ ਗੁਜ਼ਰ ਗਿਆ ਤੇ ਇੱਕ ਸ਼ਾਹੂਕਾਰ ਦੇ ਸਰੀਰ ਦਾ ਅੰਤ ਉਸੇ ਦਿਨ ਹੋਇਆ ਤੇ ਰਾਮ ਕੀ ਜਿਹੜੀ ਇਹਨਾਂ ਦੇ ਘਰ ਵਾਲੀ ਪਤਨੀ ਸੀ ਜਲਣ ਦੀ, ਉਹ ਵੀ ਉਸ ਵਿੱਚ ਚੜਾਈ ਕਰਨ ਲੱਗੀ। ਜਲਣ ਕਿਹਾ ਧਰਮ ਰਾਜਾ ਨੂੰ ਕਹਿਣਾ ਕਿ ਇਹ ਭਗਤਾਂ ਦੇ ਨਾਲ ਪਿਆਰ ਦੇ ਨਾਲ ਹੈ, ਜਦੋਂ ਅਸੀਂ ਮਜ਼ਦੂਰੀ ਲੈਂਦੇ ਹੁੰਦੇ ਸੀ ਉਦੋਂ ਇਹ ਕਹਿੰਦਾ ਹੁੰਦਾ ਸੀ ਕਿ ਆਓ ਮਹਾਰਾਜ, ਸਾਰੇ ਜਿਹੜੇ ਸੀ ਮਜ਼ਦੂਰ ਝਗੜ ਝਗੜ ਕੇ ਲੈ ਜਾਂਦੇ ਸੀ ਤੇ ਮੈਂ ਪਾਸੇ ਬੈਠਾ ਰਹਿੰਦਾ ਸੀ, ਇਹਨੂੰ ਹਿਲਾ ਕੇ ਕਹਿੰਦਾ ਹੁੰਦਾ ਸੀ ਆਓ ਮਹਾਰਾਜ ਤੁਸੀਂ ਵੀ ਆਪਣੀ ਮਿਹਨਤ ਲੈ ਲਓ। ਇਸ ਕਰਕੇ ਤੂੰ ਉਹ ਧਰਮ ਰਾਜ ਨੂੰ ਕਹੀਂ ਹਿਸਾਬ ਕਿਤਾਬ ਚੰਗੀ ਤਰ੍ਹਾਂ ਸਮਝ ਕੇ ਇਸਦਾ ਕਰੇ। ਇਹ ਰਾਮ ਕੀ ਕਹਿਣ ਲੱਗੀ, ਮਹਾਰਾਜ ਇੱਕ ਪਹਿਰ ਮੇਰੇ ਸਰੀਰ ਨੂੰ ਟਿਕਾ ਰੱਖਿਓ ਤੇ ਮੈਂ ਮਹਾਰਾਜ ਆ ਕੇ ਪਤਾ ਦੇਵਾਂਗੇ। ਜਲਣ ਚੁੱਪ ਕਰ ਰਿਹਾ, ਇੱਕ ਪਹਿਰ ਬਾਅਦ ਰਾਮ ਕੀ ਫੇਰ ਜਿਉਂਦੀ ਹੋ ਗਈ। ਜਦੋਂ ਜਿਉਂਦੀ ਹੋ ਗਈ ਕਹਿਣ ਲੱਗੀ, ਮਹਾਰਾਜ ਧਰਮ ਰਾਜਾ ਨੇ ਕਿਹਾ ਇਉਂ ਕਿ ਜੋ ਭਗਤਾਂ ਨੇ ਜਿਸਦਾ ਸਤਿਕਾਰ ਕੀਤਾ, ਜਿਹੜਾ ਭਗਤਾਂ ਦਾ ਸਤਿਕਾਰ ਰੱਖਦਾ, ਮੈਂ ਉਹਨੂੰ ਕਿਉਂ ਸਖਤੀ ਨਾਲ ਬੁਲਾਵਾਂਗਾ। ਇਹ ਸੁਣ ਕੇ ਕਹਿਣ ਲੱਗਾ ਜਲਣ, ਤੂੰ ਕਿਉਂ ਮੋਹ ਕਰਕੇ ਆਈ ਹੈ ਫੇਰ ਸਰੀਰ ਚ? ਅੱਗੇ ਮਹਾਰਾਜ ਤੁਸੀਂ ਕਹੇ ਸੁਨੇਹਾ ਦੇ ਦੀ। ਕਹਿੰਦੇ ਸੁਨੇਹਾ ਤਾਂ ਸਾਨੂੰ ਅੱਗੇ ਹੀ ਪਤਾ ਸੀ ਵੀ ਪ੍ਰਲੋਕ ਜਿਹੜੀ ਗੱਲ ਵਰਦੀ ਹੈ ਉਹ ਸਾਨੂੰ ਇੱਥੇ ਦਿਸਦੀ ਸੀ, ਕਿਉਂਕਿ ਨਾਨਕ ਗਿਆ ਜਾਪੇ ਜਾ, ਜਿਹਦਾ ਮਨ ਉੱਥੇ ਚਲਿਆ ਗਿਆ ਉਹ ਸਾਰੇ ਗੁਣਾਂ ਨੂੰ ਆਪੇ ਜਾਣ ਲੈਂਦਾ। ਇਹ ਗੱਲ ਸੁਣ ਕੇ ਰਾਮ ਕੀ ਫੇਰ ਸਰੀਰ ਛੱਡ ਗਈ ਸੀ। ਇਸ ਪ੍ਰਕਾਰ ਜਲਣ ਜੱਟ ਜੀ ਹੋਏ ਹਨ, ਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ
ਜੇ ਕੋ ਜੀਓ ਕਹੇ ਉਹਨਾਂ ਕਾ,
ਜਿਹੜਾ ਕੋਈ ਅਦਬ ਦੇ ਨਾਲ ਉਹਨੂੰ ਜੀ ਵੀ ਕਹੇਗਾ ਨਾ, ਕਿੱਥੇ ਹੰਕਾਰ ਕਰਨਾ, ਕਿੱਥੇ ਝਗੜੇ ਕਰਨੇ। ਸੋ ਇਹ ਹੰਕਾਰ ਤੇ ਝਗੜੇ ਛੱਡ ਕੇ ਸਤਿਕਾਰ ਦੇ ਨਾਲ ਦਿਲੋਂ ਭਾਵਨਾ ਕਰਕੇ ਜਿਹੜਾ ਅਦਬ ਦੇ ਨਾਲ ਆਓ ਮਹਾਰਾਜ ਆਓ ਪਿਆਰੇ ਜੀ, ਇਸ ਤਰ੍ਹਾਂ ਵੀ ਬਚਨ ਸਤਿਕਾਰ ਨਾਲ ਕਹੇਗਾ।
ਜਮ ਕੀ ਤਲਬ ਨਾ ਹੋ,
ਉਹਨਾਂ ਨੂੰ ਮਹਾਰਾਜ ਕਹਿੰਦੇ ਜਮ ਦੀ ਤਲਬ ਸਖਤੀ ਨਾਲ ਸੱਦੇ ਨੀ, ਕੋਈ ਨੀ ਬੁਲਾਇਆ ਜਾਵੇਗਾ। ਉਹ ਜਮਾਂ ਦੀ ਤਾੜਨਾ ਤੋਂ, ਸਖਤੀ ਦੇ ਸੱਦਿਆਂ ਤੋਂ ਛੁੱਟੀਏਗਾ, ਇਹਦਾ ਲਾਭ ਪ੍ਰਾਪਤ ਹੋਵੇਗਾ, ਸਤਸੰਗਤ ਦਾ ਸਤਿਕਾਰ ਕਰਨ ਦਾ ਇਹ ਫਲ ਮਿਲੇਗਾ।
ਪ੍ਰਭਾਤੀ ਮਹੱਲਾ ਪਹਿਲਾ, ਜਾ ਕੇ ਰੂਪ ਨਾਹੀ ਜਾਤ ਨਾਹੀ।
ਜਿਸ ਵਾਹਿਗੁਰੂ ਦਾ ਰੂਪ ਆਕਾਰ ਨੀ ਕੋਈ ਜਾਣਿਆ ਜਾ ਸਕਦਾ, ਜਾਤੀ ਬ੍ਰਾਹਮਣ ਖੱਤਰੀ ਆਦਿਕ ਵੀ ਕੋਈ ਨੀ ਜਾਣੀ ਜਾਂਦੀ,
ਨਾ ਹੀ ਮੁੱਖ ਮਾਸਾ,
ਅਤੇ ਨਾ ਹੀ ਜਿਸਦਾ ਮੁੱਖ ਆਦਿਕ, ਤੇ ਨਾ ਮਾਸ ਆਦਿਕ, ਨਾ ਮਸਰੂ ਆਦਿਕ, ਜਿਹਦੇ ਕੋਈ ਚਿੰਨ ਹੰਦਾੜੇ ਆਦਿਕ।
ਸਤਿਗੁਰ ਮਿਲੇ ਨਿਰੰਜਨ ਪਾਇਆ,
ਉਹ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਉਹ ਸ਼ੁੱਧ ਸਰੂਪ ਹੈ। ਰੂਪ ਨਾ ਰੇਖਾ ਰੰਗ ਕੋਈ ਤੈ ਗੁਣ ਤੇ ਪ੍ਰਭਿੰਨ, ਤੁਸੀਂ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਸਤਿਗੁਰ ਮਿਲੇ,
ਸਤਿਗੁਰ ਮਿਲੇ ਨਿਰੰਜਨ ਪਾਇਆ,
ਸਤਿਗੁਰਾਂ ਦੇ ਨਾਲ ਮਿਲ ਕਰਕੇ ਉਹ ਨਿਰੰਜਨ ਸ਼ੁੱਧ ਸਰੂਪ ਨੂੰ ਭਾਈ ਪਾਉਣਾ ਕੀਤਾ ਹੈ।
ਤੇਰਾ ਨਾਮ ਹੈ ਨਿਵਾਸ,
ਪਾਤਸ਼ਾਹ ਤੇਰੇ ਨਾਮ ਦਾ ਜਿਹਨਾਂ ਦੇ ਹਿਰਦੇ ਚ ਨਿਵਾਸ ਹੋਇਆ ਵਾਸਾ ਹੋਇਆ, ਉਹ ਤੇਰੇ ਨਾਮ ਕਰਕੇ ਉਹਨਾਂ ਦੇ ਹਿਰਦੇ ਚ ਉਹਨੇ ਨਿਵਾਸ ਕੀਤਾ, ਆਪ ਵਾਹਿਗੁਰੂ ਨੇ ਆ ਕੇ ਵਸਣਾ ਕੀਤਾ ਹੈ।
ਔਧੂ ਸਹਿਜੇ ਤਤ ਵਿਚਾਰ,
ਇਹ ਯੋਗੀ ਆਇਆ ਹੈ ਸਤਿਗੁਰਾਂ ਦੇ ਪਾਸ, ਹੇ ਅਵਧੂਤ ਯੋਗੀ, ਆਪਣੇ ਆਪ ਨੂੰ ਸਾਧੂ ਬ੍ਰਖਤ ਕਹਾਉਣ ਵਾਲੇ।
ਸਹਿਜੇ ਤਤ ਵਿਚਾਰ,
ਨਿਰਜਤਨ ਹੀ ਤਤ ਸਰੂਪ ਦਾ ਸਤਸੰਗ ਚ ਮਿਲ ਕੇ ਸਹਿਜ ਵਿਚਾਰ ਦੇ ਨਾਲ, ਸਹਿਜੇ ਸ਼ਾਂਤੀ ਨਾਲ ਤਤ ਸਰੂਪ ਦਾ ਵਿਚਾਰ ਕਰ।
ਜਾ ਤੇ ਫਿਰ ਨਾ ਆਵੋ ਸਹਿਸਾ,
ਇਸ ਕਰਕੇ ਫਿਰ ਭਾਈ ਮੁੜ ਕੇ ਦੁਨੀਆਂ ਚ ਨਾ ਆਉਣਾ ਪਵੇ, ਜਨਮ ਧਾਰ ਕੇ ਨਾ ਆਉਣਾ ਪਵੇ ਦੁਬਾਰਾ।
ਰਹਾਉ ਜਾ ਕੇ ਕਰਮ ਨਾਹੀ ਧਰਮ ਨਾਹੀ,
ਜਿਸ ਦੇ ਵਿੱਚ ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਨਿਖਿਧ ਆਦਿਕ ਕਰਮ ਹੈ ਨੀ, ਅਤੇ ਜਿਸ ਵਿੱਚ ਧਰਮ ਜੰਗ ਆਦਿਕਾਂ ਦੀ ਕਿਰਿਆ ਜਿਹੜੀ ਲੋਕਾਂ ਨੂੰ ਮੰਨੀ ਹੈ, ਪਸ਼ੂਆਂ ਨੂੰ ਮਾਰਨੇ, ਜੀਵ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਦ ਭਾਈ, ਆਪਸ ਕੋ ਮਨਵਰ ਕਰ ਥਾਪੋ, ਕਾਂਕੋ ਕਹੋ ਕਸਾਈ, ਇਹ ਜੇ ਜੀਆਂ ਦੇ ਮਾਰਨ ਦਾ ਧਰਮ ਜਿਹੜਾ ਮੰਨਿਆ ਲੋਕਾਂ ਨੇ, ਇਹ ਵੀ ਨਹੀਂ ਹੈ। ਜਾਂ ਕੰਠੀ ਮਾਲਾ ਰੁਦਰਾਖੀ ਆਦਿਕ, ਇਹ ਜਿਹੜੇ ਚਿੰਨ ਹਨ ਇਹ ਵੀ ਚਿੰਨ ਨਹੀਂ ਹਨ, ਜਿਸ ਵਿੱਚ ਜਾ ਕੇ
ਕਰਮ ਨਾਹੀ ਧਰਮ ਨਾਹੀ,
ਧਰਮ ਚਿੰਨ ਆਦਿਕ ਨਹੀਂ ਹੈ ਕਿਸੇ ਪ੍ਰਕਾਰ ਦਾ, ਜਿਹਦੇ ਚ ਕੰਠੀ ਮਾਲਾ ਰੁਦਰਾਖੀ ਆਦਿਕ,
ਨਾ ਹੀ ਸੁੱਚ ਮਾਲਾ,
ਅਤੇ ਨਾ ਹੀ ਉੱਥੇ ਸੁੱਚਮਤਾ ਮੰਨੀ ਹੈ। ਜਿਸ ਵਕਤ ਵਿਸ਼ਨੂੰ ਭਗਵਾਨ ਜੀ ਨੇ ਜਲੰਧਰ ਦਾ ਰੂਪ ਧਾਰ ਕੇ ਬਿੰਦਾ ਰਾਸ਼ੀ ਦਾ ਸਰਾਵ ਉਹਦਾ ਸਤਭੰਗ ਕੀਤਾ ਹੈ, ਉਦੋਂ ਸਤਭੰਗ ਕਰਨ ਤੋਂ ਛੱਡ ਵਿਸ਼ਨੂੰ ਦਾ ਰਿਹਾ ਨੀ, ਪਤਾ ਲੱਗ ਗਿਆ। ਉਹ ਕਹਿੰਦੀ ਜਾ ਮੇਰਾ ਸਤ ਬਣਿਆ ਪੱਥਰ ਬਣ, ਇਹ ਜਿਸ ਵਕਤ ਸਾਧ ਸਿੰਘ ਜੀ ਪੱਥਰ ਬਣ ਕਿਹਾ, ਉਹ ਵਿਸ਼ਨੂੰ ਨੂੰ ਖੁਸ਼ ਹੋ ਕੇ ਕਿਹਾ, ਕਹਿੰਦਾ ਚੰਗਾ ਤੂੰ ਮੇਰੇ ਤੁਲਸੀ ਬਣ ਕੇ ਚੜਿਆ ਕਰੇਗੀ। ਇਹ ਲੋਕਾਂ ਨੇ ਤੁਲਸੀ ਨੂੰ ਬੜਾ ਪਵਿੱਤਰ ਤਾਂ ਮੰਨਿਆ। ਉਹ ਬਿਰਦਾ ਰਾਕਸ਼ਣੀ ਤੁਲਸੀ ਬਣ ਕੇ ਫਿਰ ਠਾਕਰਾਂ ਤੇ ਚੜ੍ਹਦੀ ਰਹਿੰਦੀ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ, ਉਹ ਤੁਲਸੀ ਦੀ ਮਾਲਾ ਨੂੰ ਲੋਕਾਂ ਨੂੰ ਬਾਹਲੀ ਪਵਿੱਤਰ ਮੰਨਿਆ, ਜਿਵੇਂ ਉਹਨਾਂ ਦੀ ਮਾਲਾ ਨੂੰ ਨਾਮ ਧਾਰੀਆਂ ਨੂੰ ਬਾਹਲਾ ਮੰਨਿਆ ਚੰਗਾ, ਅਕਾਲੀਆਂ ਨੇ ਲੋਹੇ ਦੀ ਮਾਲਾ ਨੂੰ ਚੰਗਾ ਮੰਨਿਆ, ਕਈਆਂ ਸੂਦ ਦੀ ਮਾਲਾ ਨੂੰ ਚੰਗਾ ਮੰਨਿਆ। ਮਹਾਰਾਜ ਕਹਿੰਦੇ ਹਨ ਇਸ ਪ੍ਰਕਾਰ ਦੀ ਸੋਚੋ,
ਨਾ ਹੀ ਸੁੱਚ ਮਾਲਾ,
ਨਾ ਕੋਈ ਸੁੱਚ ਮਾਲਕਾਂ ਵਾਲੀ ਮਾਲਾ ਮੰਨੀ ਗਈ ਹੈ, ਨਾ ਉੱਥੇ ਕਿਸੇ ਪ੍ਰਕਾਰ ਦੀ ਸੁੱਚ ਇੰਦਰੀਆਂ ਦੇ ਨਿਰੋਧ ਤੋਂ ਬਿਨਾਂ, ਵਿਸ਼ਿਆਂ ਦੇ ਨਿਰੋਧ ਤੋਂ ਬਿਨਾਂ ਜਿਹੜਾ ਸਰਲ ਪੱਖੀ ਹੋਣਾ, ਇਹਦਾ ਨਾਂ ਸੁੱਚ ਵੀ ਨਹੀਂ ਹੈ। ਸੋ ਨਾ ਕਿਸੇ ਪ੍ਰਕਾਰ ਦਾ ਉੱਥੋਂ ਮਨ ਜੂਠੇ ਬੇਜਾਦ ਜੂਠਾ ਖਾਇਆ, ਇਸ ਪ੍ਰਕਾਰ ਦੀ ਨਾ ਕੋਈ ਸੁਚਮਤਾਈ ਵਾਲੀ ਤੁਲਸੀ ਆਦਿਕਾਂ ਦੀ, ਕਈਆਂ ਨੇ ਰੋਜ਼ਾਖੀ ਵਾਲਾ ਨੂੰ ਸੁੱਚੀ ਮੰਨਿਆ, ਸ਼ੈਵੀਆਂ ਨੇ, ਤੇ ਜਿਹੜੇ ਵਿਸ਼ਨੂੰ ਦੇ ਉਪਾਸ਼ਕ ਆ ਉਹ ਕਹਿੰਦੇ ਸੈਵੀ ਸ਼ਿਵਜੀ ਦੀਆਂ ਅੱਖਾਂ ਦੀ ਰੁਦਰਾਖੀ ਮਾਲਾ, ਰੁਦਰ ਦੀਆਂ ਅੱਖਾਂ ਆ ਕੇ ਇਹਨੂੰ ਤੁਸੀਂ ਪੂਜਦੇ ਹੋ, ਉਹ ਕਹਿੰਦੇ ਬਿੰਦਾ ਰਾਸ਼ ਦੀਆਂ ਹੱਡੀਆਂ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸੁਚਮਤਾ ਯਾਦਕਾਂ ਦੀਆਂ ਮਾਲਾ ਵੀ ਉਹਦੇ ਵਿੱਚ ਨਹੀਂ ਜਾਣੀਆਂ ਜਾਂਦੀਆਂ। ਚਿੰਨ
ਸ਼ਿਵ ਜੋਤ ਕੰਨੂ ਬੁੱਧ ਪਾਈ,
ਅਤੇ ਸ਼ਿਵ ਜੋਤ, ਸ਼ਿਵ ਜੋ ਕਲਿਆਣ ਸਰੂਪ ਪਰਮੇਸ਼ਵਰ ਹੈ, ਜੋਤੀ ਸਰੂਪ ਸਾਰਿਆਂ ਦਾ ਪ੍ਰਕਾਸ਼ਕ,
ਬੁੱਧ ਪਾਈ
ਕੰਨੋ,
ਸ਼ਿਵ ਜੋਤ ਕੰਨੂ ਬੁੱਧ ਪਾਈ,
ਸ਼ਿਵ ਕਲਿਆਣ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ ਜੋਤੀ ਸਰੂਪ, ਉਹਦੇ ਕੰਨੋ ਤਰਫੋਂ ਪਾਸੋਂ ਇਹ ਬੁੱਧੀ ਪਾਉਣਾ ਕੀਤੀ ਹੈ ਆਤਮ ਵਿਵੇਕ ਵਾਲੀ।
ਸਤਿਗੁਰੂ ਰਖਵਾਲਾ,
ਇਹ ਸਤਿਗੁਰੂ ਅਕਾਲ ਪੁਰਖ ਗੁਰਦੇਵ ਹਨ, ਸਾਡੇ ਅਕਾਲ ਮੂਰਤ ਗੁਰਦੇਵ, ਉਹੀ ਰੱਖਿਆ ਕਰਨ ਵਾਲੇ ਹਨ।
ਜਾ ਕੇ ਵਰਤ ਨਾਹੀ ਨੇਮ ਨਾ,
ਜਿੱਥੇ 24 ਇਕਾਦਸ਼ੀਆਂ ਦੇ ਪੁੰਨਿਆ ਮੱਸਿਆ ਆਦਿਕਾਂ ਦੇ ਵਰਤ ਵੀ ਨਹੀਂ ਹਨ,
ਨੇਮ ਨਾਹੀ,
ਅਤੇ ਨੇਮ ਯਮ ਨੇਮ ਆਦਿਕ ਵੀ ਕਿਸੇ ਪ੍ਰਕਾਰ ਦੇ ਨੇਮ ਨਹੀਂ ਹਨ। ਕਈ ਨੇਮ ਕਰਦੇ ਵੀ ਪਾਣੀ ਜਿਹੜਾ ਹੈ ਇਹ ਓਕ ਨਾਲ ਹੀ ਪੀਣਾ ਹੈ, ਪਾਤਰ ਨਾਲ ਨਹੀਂ ਪੀਣਾ, ਕਰ ਪਾਤਰੀ ਆਪਣੇ ਆਪ ਨੂੰ ਕਹਾਉਂਦੇ ਹੈ। ਕਈਆਂ ਦਾ ਪਰਨਾ ਜੁੱਤੀ ਨਹੀਂ ਪਾਉਣੀ, ਕਈਆਂ ਦਾ ਪਰਨਾ ਝੱਗਾ ਹੀ ਨਹੀਂ ਪਾਉਣਾ, ਕਈ ਕਹਿੰਦੇ ਸਿਰ ਤੇ ਟੋਪੀ ਵੀ ਨਹੀਂ ਲੈਣੀ। ਸੋ ਇਸ ਪ੍ਰਕਾਰ ਦੇ ਜਿਹੜੇ ਪਰਨ ਹਨ,
ਨੇਮ ਨਾਹੀ,
ਇਹ ਨੇਮ ਨਹੀਂ, ਜਿਸ ਵਿੱਚ ਇਸ ਤਰ੍ਹਾਂ ਦੇ ਨੇਮ ਆਦਿਕ ਨਹੀਂ ਹਨ,
ਨਾਹੀ ਬਕਵਾਈ,
ਅਤੇ ਨਾ ਬਕਤਾ ਬਣ ਕੇ ਬਕਤਾ ਹੈ, ਤੇ ਨਾ ਬਾਈ ਚੁੱਪ ਕਰ ਰਹਿਣਾ ਬੋਲਣਾ ਹੀ ਨਹੀਂ, ਬਾਈ ਰੋਗ ਵਾਲੇ ਦੇ ਮੂੰਹ ਪੱਕਾ ਹੁੰਦਾ, ਐਂ ਬੋਲ ਮੋਨ ਹੀ ਧਾਰ ਛੱਡਣਾ, ਨਾ ਬਕਵਾਸ ਹੀ ਉਹਦੇ ਚ, ਨਾ ਮੋਨਤਾਈ ਹੈ।
ਗਤ ਅਵਗਤ ਕੀ ਚਿੰਤ ਨਾਹੀ,
ਅਤੇ ਗਤ ਅਵਗਤ ਕੀ ਚਿੰਤ ਨਾਹੀ, ਉੱਥੇ ਗਤ ਗ੍ਰਹਿਣ ਕਰਨਾ ਤੇ ਅਵਗਤ ਤਿਆਗਣਾ, ਤਿਆਗਣ ਤੇ ਗ੍ਰਹਿਣ ਦੀ ਚਿੰਤਾ ਹੀ ਹੈ ਨੀ। ਗਤ ਅਵਗਤ ਕੀ, ਫਲਾਨਾ ਗਤੀ ਨੂੰ ਪ੍ਰਾਪਤ ਹੋਇਆ, ਫਲਾਨਾ ਅਵਗਤ ਬੇਗਤ ਹੋਇਆ ਹੋਇਆ, ਇਹ ਵੀ ਚਿੰਤ ਨਹੀਂ ਹੈ। ਗਤ ਅਵਗਤ ਆਉਣ ਜਾਣ ਦੀ, ਆਉਣ ਜਾਣ ਦੀ ਵੀ, ਅਵਗਤ ਆਉਣਾ ਤੇ ਗਤ ਜਾਣਾ, ਇਹ ਵੀ ਚਿੰਤਾ ਨਹੀਂ, ਆਉਣ ਜਾਣ ਦੀ ਵੀ ਚਿੰਤਾ ਨਹੀਂ, ਜਿਸ ਵਿੱਚ ਜੰਮਣ ਮਰਨ ਦੀ ਚਿੰਤਾ ਨਹੀਂ। ਅਵਗਤ ਵਿਅਕਤੀ ਤੋਂ ਰਹਿਤ ਹੈ, ਉਹ ਗਤ ਪ੍ਰਾਪਤ ਰੋਗ ਸਰੀਰ ਦੇ ਸਹਿਤ ਹੈ, ਇਹ ਨਿਰੰਕਾਰ ਦੇ ਆਕਾਰਪੁਣੇ ਦੀ ਵਿਜੀ ਦੇ ਵਿੱਚ ਚਿੰਤਾ ਨਹੀਂ ਹੈ ਕਿਸੇ ਪ੍ਰਕਾਰ ਦੀ। ਗਤ ਫਲਾਨਾ ਮੁਕਤ ਹੋਇਆ ਹੈ, ਫਲਾਨਾ ਅਵਗਤ ਗਿਆ ਹੈ, ਇਹ ਵੀ ਚਿੰਤਾ ਨਹੀਂ ਜਿਸ ਵਿੱਚ ਆਵਾਗਮਨ ਦੀ।
ਸਤਿਗੁਰੂ ਫੁਰਮਾਈ,
ਇਹ ਸਤਿਗੁਰੂ ਜੀ ਨੇ ਇਹੋ ਜਿਹਾ ਸਰੂਪ ਫਰਮਾਉਣਾ ਕੀਤਾ ਸੀ, ਜੋਤ ਹੈ ਪਰਮੇਸ਼ਵਰ ਦੀ।
ਜਾ ਕੇ ਆਸ ਨਾਹੀ ਨਿਰਾਸ ਨਾਹੀ,
ਇਹਦੇ ਵਿੱਚ ਦੀਰਘ ਕਾਲ ਤੱਕ ਇੱਕ ਇੱਛਾ ਬਣੀ ਰਹਿਣੀ, ਇਹ ਆਸਾ ਵੀ ਹੈ ਨੀ, ਆਸਾ ਦੇ ਮੁਕਾਬਲੇ ਤੇ ਨਿਰਾਸਾ ਹੋਣਾ, ਮੈਨੂੰ ਨੀ ਕੁਛ ਮਿਲਣਾ, ਇਹ ਨਿਰਾਸ਼ਾ ਹੀ ਵੀ ਨੀ ਹੈ। ਜਿੱਥੇ
ਚਿੱਤ ਸੁਰਤ ਸਮਝਾਈ,
ਅਤੇ ਚੇਤਨ ਹੈ ਸੁਰਤ ਦੇ ਅੰਦਰ, ਇਹ ਸਤਿਗੁਰੂ ਜੀ ਨੇ ਸਮਝਾ ਦਿੱਤਾ ਹੈ, ਸਾਰਿਆਂ ਦੇ ਸੁਰਤੀ ਦੇ ਅੰਦਰ ਚੇਤਨ ਸਰੂਪ ਹੈ, ਚਿੱਤ ਚੇਤਨ ਸਰੂਪ ਹੈ, ਸੁਰਤ ਗਿਆਨ ਸਰੂਪ ਹੈ, ਇਹ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ। ਸੁਰਤ ਸ੍ਰੇਸ਼ਟ ਪ੍ਰੀਤੀ ਰੂਪ ਹੈ, ਚੇਤਨ ਸਰੂਪ ਪ੍ਰੇਮ ਪ੍ਰੀਤੀ ਰੂਪ, ਪ੍ਰੇਤਾ ਰੂਪ, ਤੇ ਇਸ ਪ੍ਰਕਾਰ ਗਿਆਤ ਰੂਪ, ਐਸਾ ਸਰੂਪ ਹੈ, ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਹੈ।
ਜਦੋਂ
ਹੋ ਫੈਲਿਓ ਅਨੁਰਾਗ,
ਤੰਤ ਕਹੋ ਪਰਮ ਤੰਤ ਮਿਲਿਆ,
ਤੰਤ ਕੋ ਪਰਮ ਤੰਤ ਮਿਲਿਆ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਤੰਤ, ਜੋ ਇਹ ਜੀਵ ਆਤਮਾ ਹੈ ਇਹਦੇ ਤਾਈ ਪਰਮ ਤੰਤ, ਜੋ ਬ੍ਰਹਮ ਹੈ ਅਦਵੈਤ ਰੂਪ ਬ੍ਰਹਮ, ਤੰਤ ਜੋ ਪਰਤਕ ਚੇਤਨ ਹੈ, ਤੇ ਪਰਮ ਤੰਤ ਜੋ ਅਦਵੈਤ ਆਨੰਦ ਰੂਪ ਹੈ, ਇਹ ਦੋਹਾਂ ਦੀ ਏਕਤਾ ਹੋਈ। ਤੰਤ ਜੋ ਜੀਵ ਹੈ, ਜੀਵ ਆਤਮਾ ਹੈ, ਇਹਨੂੰ ਪਰਮ ਤੰਤ ਪਰਮਾਤਮਾ ਮਿਲ ਗਿਆ, ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ
ਨਾਨਕਾ
ਜਿਵੇਂ ਤੱਤਾਂ ਚ ਤੱਤ ਮਿਲ ਜਾਂਦਾ ਪਾਣੀ ਚ ਪਾਣੀ ਅਗਨੀ ਚ ਅਗਨੀ ਹਵਾ ਚ ਹਵਾ ਇਸੇ ਪ੍ਰਕਾਰ ਆਕਾਸ਼ ਚ ਆਕਾਸ਼ ਪ੍ਰਿਥਵੀ ਚ ਪ੍ਰਿਥਵੀ ਇਉਂ ਪਰਮ ਤੱਤ ਸਰੂਪ ਵਿਚ ਮਿਲ ਗਏ ਅਭੇਦ ਹੋ ਗਏ
ਨਾਨਕਾ ਬੁੱਧ ਪਾਈ
ਸਤਿਗੁਰੂ ਸਾਹਿਬ ਜੀ ਕਹਿੰਦੇ ਗਿਆਨ ਵਾਲੀ ਬੁੱਧੀ ਪਾਈ ਬੋਧ ਵਾਲੀ ਪ੍ਰਾਪਤ ਕੀਤੀ ਹੈ ਇਉਂ ਨਿਹਾਲ ਹੋਏ ਆ ਤੁਸੀਂ ਵੀ ਜਦੋਂ ਇਸ ਬੁੱਧੀ ਨੂੰ ਪਾਉਣਾ ਕਰੋਗੇ ਤੁਸੀਂ ਵੀ ਨਿਹਾਲ ਹੋ ਜਾਓਗੇ ਆਵਾਗੌਣ ਤੋਂ ਰਹਿਤ ਹੋ ਜਾਓਗੇ ਪੰਜ ਕੁ ਮਿੰਟ ਰਹਿੰਦੇ ਇਹ ਸ਼ਬਦ ਪੂਰਾ ਨਹੀਂ ਹੁਣ ਮਾਧਵ ਪਹਿਲੇ ਪਾਤਸ਼ਾਹ ਦੀ ਬਾਣੀ
ਜਾ ਕੇ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ
ਵਾਹਿਗੁਰੂ ਕਾ ਖਾਲਸਾ ਸਾਧ ਸੰਗਤ ਜੀ ਇੱਥੋਂ ਦੀ ਸੰਗਤ ਨੇ ਜੋ ਸਮਾਗਮ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵਰੇਗੰਢ ਦਾ ਦਿਨ ਮਨਾਉਣ ਵਾਸਤੇ ਪਹਿਲਾਂ ਕੀਤਾ ਸੀਗਾ ਕਿ 12, 13, 14 ਨੂੰ ਮੰਨਾਂਗੇ ਉਸ ਨੂੰ ਸੰਗਤ ਨੇ ਪਿੱਛੇ ਕਰ ਦਿੱਤਾ ਹੈ ਗੁਰਪੁਰਬ ਤੋਂ ਉਹ 24, 25, 26 ਦਾ ਕਰ ਲਿਆ ਹੈ ਅਤੇ ਜਿਹੜਾ ਚੀਫ ਖਾਲਸਾ ਵੱਲੋਂ ਐਜੂਕੇਸ਼ਨ ਕਾਨਫਰੰਸ ਸੀ ਉਹਨਾਂ ਨੇ ਵੀ 21, 22 ਤੇ 23 ਕਰ ਲਈ ਹੈ ਗੁਰਪੁਰਬ ਇਸ ਕਰਕੇ ਪਹਿਲਾਂ ਆ ਰਿਹਾ ਇਸ ਕਰਕੇ ਸੰਗਤਾਂ ਦੇ ਪਾਸ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਚ ਸੰਗਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਸਿੰਘ ਸ੍ਰੀ ਪਟਨਾ ਸਾਹਿਬ ਪੁੱਜਾਂਗੇ ਸਭ ਸੰਗਤਾਂ ਨੂੰ ਪ੍ਰਸੰਨਤਾ ਰੱਖਣੀ ਕੋਈ ਸੰਗਤਾਂ ਵੱਲੋਂ ਕਿਸੇ ਪ੍ਰਕਾਰ ਦੀ ਦਾਸ ਵੱਲੋਂ ਸਿੰਘਾਂ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਕਿਸੇ ਪ੍ਰੇਮੀ ਦੇ ਸ਼ਾਨ ਵਿੱਚ ਕੋਈ ਵਚਨ ਬਲਾਸ ਹੋ ਗਏ ਹੁਣ ਗਲਤੀ ਨਾਲ ਸਾਰਿਆਂ ਨੂੰ ਖਿਮਾ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੇ ਗੋਬਿੰਦ
ਪ੍ਰਭਾਤੀ ਮਹੱਲਾ ਪਹਿਲਾ ਤਾਕਾ ਕਹਿਆ ਦਰ ਪਰਵਾਣ ਤਾਕਾ ਕਹਿਆ ਦਰ ਪਰਵਾਣ ਦੇਖ ਅੰਮ੍ਰਿਤ ਦੋਏ ਸਮ ਕਰ ਜਾਣ ਕਿਆ ਕਹੀਐ ਸਰਬੇ ਰਹਿਆ ਸਮਾਏ ਜੋ ਕਿਛ ਵਰਤੈ ਸਭ ਤੇਰੀ ਰਜਾਇ ਰਹਾਉ ਪ੍ਰਗਟੀ ਜੋਤ ਚੂਕਾ ਅਭਿਮਾਨ ਸਤਿਗੁਰ ਦੀਆ ਅੰਮ੍ਰਿਤ ਨਾਮ ਕਲ ਮਹਿ ਆਇਆ ਸੂ ਪਰ ਸੂ ਜਨ ਜਾਣ ਸਾਚੀ ਦਰਗਹਿ ਪਾਵੈ ਮਾਣ ਕਹਿਣਾ ਸੁਣਨਾ ਅਕਥ ਘਰ ਜਾਇ ਕਥਨੀ ਬਦਨੀ ਨਾਨਕ ਜਲ ਜਾਇ ਕਹਿਣਾ ਸੁਣਨਾ ਅਕਥ ਘਰ ਜਾਇ ਕਥਨੀ ਬਦਨੀ ਨਾਨਕ ਜਲ ਜਾਇ
ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ
ਪ੍ਰਭਾਤੀ ਮਹੱਲਾ ਪਹਿਲਾ ਤਾਕਾ ਕਹਿਆ ਦਰ ਪਰਵਾਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਧ ਸੰਗਤ ਜੀਓ ਦੀਨ ਦੁਨੀਆਂ ਦੇ ਬਾਲੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਬੈਠ ਕੇ ਜੀਆਂ ਨੂੰ ਜੀ ਦਾਨ ਬਖਸ਼ ਰਹੇ ਹਨ ਹਜ਼ੂਰ ਫਰਮਾਉਂਦੇ ਹਨ ਜੋ ਪ੍ਰਚਾਰਕ ਹੈ ਉਹਦਾ ਬੋਲਣ ਚਾਲ ਕਿਹਾ ਜਾ ਹੋਣਾ ਚਾਹੀਦਾ ਹੈ ਤੇ ਉਸ ਦੀ ਬਾਬਤ ਹਜ਼ੂਰ ਬਚਨ ਕਰਦੇ ਹਨ
ਪ੍ਰਭਾਤੀ ਮਹੱਲਾ ਪਹਿਲਾ ਤਾਕਾ ਕਹਿਆ ਦਰ ਪਰਵਾਣ
ਇਹ ਭਾਈ ਉਸ ਪੁਰਖ ਦਾ ਕਿਹਾ ਹੋਇਆ ਵਾਹਿਗੁਰੂ ਦੇ ਦਰ ਚ ਪ੍ਰਮਾਣਿਕ ਮੰਨਿਆ ਜਾਂਦਾ ਹੈ
ਵੇਖ ਅੰਮ੍ਰਿਤ ਦੋਏ ਸਮ ਕਰ ਜਾਣ
ਜਿਹੜਾ ਦਿਓ ਨੂੰ ਤੇ ਅੰਮ੍ਰਿਤ ਨੂੰ ਦੋਹਾਂ ਨੂੰ ਇੱਕੋ ਜਿਹਾ ਕਰਕੇ ਜਾਣੇ ਦਿਓ ਕੌਣ ਹੈ ਦੁੱਖ ਤੇ ਅੰਮ੍ਰਿਤ ਕੌਣ ਹੈ ਸੁਖ ਸੁਖ ਤੇ ਦੁੱਖ ਨੂੰ ਜਿਹੜਾ ਇੱਕੋ ਜਿਹਾ ਕਰਕੇ ਜਾਣੇ ਦਿਓ ਵਰਗੇ ਨਿੰਦਿਆ ਦੇ ਬਚਨ ਕੋਈ ਕਰੇ ਅੰਮ੍ਰਿਤ ਵਰਗੇ ਕੋਈ ਉਸਤਰੀ ਦੇ ਬਚਨ ਕਰੇ ਦੋਹਾਂ ਚ ਸਮਾਨ ਕਰਕੇ ਬਿਰਤੀ ਨੂੰ ਜਾਣਨੇ ਜਾਣੇ ਉਹ ਪਈ ਉਹਦਾ ਕਿਹਾ ਹੋਇਆ ਵਾਹਿਗੁਰੂ ਮੰਨ ਲੈਂਦਾ ਉਹਦਾ ਦਰਗਾਹ ਵਿਚ ਕਿਹਾ ਪ੍ਰਮਾਣ ਨੀਕ ਹੋ ਜਾਂਦਾ ਮੰਨਿਆ ਜਾਂਦਾ ਹੈ
ਕਿਆ ਕਹੀਏ ਸਰਬੇ ਰਹਿਆ ਸਮਾਨ
ਦੂਸਰੇ ਸਾਰਿਆਂ ਦੀ ਕਹੀ ਨੀ ਮੰਨੀ ਜਾ ਸਕਦੀ ਹਾਂਜੀ
क्या कहिए सर्वे रह असमान।
और की गलबात दसीए कह के सारे जी मेरा वाहिगुरु परमेश्वर समारिया लीन हो रहा मिल रहा है।
जो किस वरत सब तेरी रजाए।
हे महाराज जो कुछ वरतारा वरतदा सब आपकी आग्ञा विच ही वरत रहा है।
रहाओ प्रगटी जोत चूका अभिमान।
जल विसार संगे जी हिरदे दे अंदरों हंकार चकिया गया उस वेले वाहिगुरु की जोत अंदरों प्रगट होया।
सतगुर दिया अमृत नाम।
ये जो मान मारा किस प्रकार मिटिया। महाराज कहते सतगुरु ने जो अमृत नाम की बख्शिश की उस वेले हिरदे चो मान मिट गया अते मान दे मिलने करके वाहिगुरु की जोत सारिया प्रगट होया।
सतगुर दिया अमृत नाम।
सतगुरां ने जब अमृत नाम दिता ता उदा हिरदे चो मिट गया हंकार नाम करके। होमे हर नामो मतलब आयदा कटे होमे रोग। फिर वाहिगुरु की जोत अंदर प्रगट होया।
कल मह आया सो जन जान।
कलयुग दे च आया होया वो जन भगत सफला जानना करो।
साची दरगह पावे मान।
वो सची दरगाह सतसंगत विच सची दरगाह सचखंड विच ओ मान सत्कार पाउंदा है।
कहना सुनना अकथ घर जाए।
जेड़ा कहना है जासो जां सुनना है ਇਹ ਇਕੱਠ ਸਰੂਪ ਜੋ ਪਰਮੇਸ਼ੁਰ ਹੈ ਉਹਦੇ ਘਰ ਵਿੱਚ ਜਾਣ ਵਾਸਤੇ ਹੈ ਸਾਰੇ ਸਾਧਨ ਕਿ ਸਾਡਾ ਮਨ ਜੋ ਸ਼ਕਤੀ ਬਿਰਤੀ ਕਰਕੇ ਜਿਹਦਾ ਕਥਨ ਨਹੀਂ ਕੀਤਾ ਜਾਂਦਾ ਗੁਰੂ ਸਾਹਿਬ ਜੀ ਲੱਖਣਾ ਬਿਰਤੀ ਕਰਕੇ ਦੱਸਦੇ ਹੈ ਉਸ ਘਰ ਵਿੱਚ ਜਾਣ ਵਾਸਤੇ ਕਹੀਦਾ ਤੇ ਸੁਣੀਦਾ ਜੋ ਸਿਮਨ ਕਰੀਦਾ ਹੈ ਜਾਂ ਜਸ ਸਰਵਣ ਕਰੀਦਾ ਹੈ ਜਾਂ ਸੁਣੀਦਾ ਹੈ ਇਕੱਠ ਘਰ ਦੇ ਵਿੱਚ ਤੁਰਿਆ ਪਦ ਜੋ ਹੈ ਉਸ ਵਿੱਚ ਜਾ ਕਰਕੇ ਕਹਿਣਾ ਤੇ ਸੁਣਨਾ ਜਿਹੜਾ ਸਫਲਾ ਹੈ।
ਕਥਨੀ ਬਦਨੀ ਨਾਨਕ ਜਲ ਜਾਏ।
ਜਿਹੜੀ ਹਉਮੈ ਦੇ ਨਾਲ ਕੋਈ ਕਥਾ ਕਰਨੀ ਹੈ ਕਿ ਮੈਂ ਬੜੀ ਸੋਹਣੀ ਕਥਾ ਕਰਨ ਜਾਣਦਾ ਜਾਂ ਮੈਨੂੰ ਬਦਨੀ ਬੜੀ ਚੰਗੀ ਕਵੀਸ਼ਰੀ ਆਉਂਦੀ ਹੈ ਇਹ ਜਿਹੜਾ ਹੰਕਾਰ ਹੈ ਉਦੋਂ ਜਲ ਜਾਂਦਾ ਹੈ। ਹੰਕਾਰ ਨਹੀਂ ਰਹਿੰਦਾ ਪੁਰਖ ਦੇ ਅੰਦਰ ਕਿ ਮੈਨੂੰ ਚੰਗੀ ਕਥਾ ਕਰਨੀ ਆਉਂਦੀ ਹੈ ਮੈਨੂੰ ਚੰਗੀ ਕਵੀਸ਼ਰੀ ਕਰਨੀ ਆਉਂਦੀ ਹੈ ਇਹ ਮਿਟ ਜਾਂਦੀ ਹੈ ਉਹਨਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ। ਕਥਨੀ ਬਦਨੀ ਦਾ ਹਮਾ ਹੰਗਤਾ ਜਿਹੜੀ ਇਹ ਸਾਰੀ ਜਲ ਜਾਂਦੀ ਹੈ। ਜਿਹੜੇ ਝੂਠੀਆਂ ਕਥਨੀਆਂ ਬਦਨੀਆਂ ਕਰਦੇ ਹੈ ਉਹ ਤਾਂ ਕਾਲ ਦੀ ਅੱਗੇ ਜਲ ਹੀ ਜਾਂਦੇ ਹਨ।
ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ।
ਹੇ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਅੰਮ੍ਰਿਤ ਨਾਮ ਹੈ ਇਹ ਜਲ ਹੈ। ਜਿਹੜਾ ਨਾਮ ਦਾ ਜਾਣਨਾ ਹੈ ਮਨ ਦੁਆਰਾ ਇਹ ਇਸ਼ਨਾਨ ਕਰਨਾ ਹੈ।
68 ਤੀਰਥ ਸੰਗ ਗਏ।
ਅਤੇ ਜੋ ਮਹਾਰਾਜ ਦੇ ਨਾਮ ਦੇ ਗਿਆਨ ਚ ਇਸ਼ਨਾਨ ਕਰਦਾ ਹੈ 68 ਤੀਰਥ ਉਹਦੇ ਨਾਲ ਹਰ ਵਕਤ ਉਹਦੀ ਸੰਗਤ ਨੂੰ ਪਕੜੀ ਰੱਖਦੇ ਹੈ। 68 ਤੀਰਥ ਜੇ ਸਾਧ ਭਗਤ ਰਹਿ ਤੈਂ ਬਕੁੰਠ ਜਾ ਨਾਮ ਉਚਰੈ ਇਹ 68 ਤੀਰਥ ਜਿਹੜੇ ਹਨ ਉਸ ਦੀ ਸੰਗਤ ਨੂੰ ਗ੍ਰਹਿਣ ਕਰਦੇ ਹੈ ਉਹਦੇ ਨਾਲ ਰਹਿੰਦੇ ਹਰ ਵਕਤ। ਜਿਹੜਾ ਉਹਨਾਂ ਦੀ ਸੰਗਤ ਗ੍ਰਹਿਣ ਕਰੇ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਗੁਰ ਉਪਦੇਸ਼ ਜਵਾਹਰ ਮਾਨ।
ਜਿਹੜਾ ਸਤਿਗੁਰੂ ਸਾਹਿਬ ਦਾ ਉਪਦੇਸ਼ ਹੈ ਭਾਈ ਇਹੋ ਹੀ ਜਵਾਹਰਾਤ ਹੈ ਤੇ ਇਹੋ ਹੀ ਮਾਣਕ ਹਨ।
ਸੇਵੇ ਸਿੱਖ ਸੋ ਖੋਜ ਲਹਿ।
ਸੇਵੇ ਸਿੱਖ ਸੋ ਖੋਜ ਲਹਿ। ਜਿਹੜਾ ਸੇਵਾ ਕਰਦਾ ਗੁਰਾਂ ਦੀ ਸਿੱਖ ਉਹ ਖੋਜ ਕਰਕੇ ਗੁਰੂ ਸਾਹਿਬ ਦੇ ਪਾਸੋਂ ਮਾਣਕ ਤੇ ਜਵਾਹਰਾਤ ਲੈ ਲੈਂਦਾ ਹੈ। ਮਾਨਕ ਸਰਵਣ ਮਨ ਨਿਆਸਨ ਅਤੇ ਜਵਾਹਰਾਤ ਗਿਆਨ ਹੈ ਅਪਰੋਹ ਗਿਆਨ ਇਹ ਪ੍ਰਾਪਤ ਹੁੰਦੇ ਹਨ। ਰਤਨ ਵਿਰਾਗ ਰੂਪੀ ਰਤਨ ਹੈ ਜਵਾਹਰਾਤ ਗਿਆਨ ਰੂਪੀ ਜੋਹਰ ਜਵਾਹਰਾਤ ਹੈ।
ਗੁਰ ਉਪਦੇਸ਼ ਜਵਾਹਰ ਮਾਨਕ।
ਗੁਰੂ ਸਾਹਿਬ ਦਾ ਉਪਦੇਸ਼ ਜਵਾਹਰਾਤ ਗਿਆਨ ਹੈ ਤੇ ਮਾਨਕ ਸਰਵਣ ਮਨ ਨਿਆਸਨ ਹੀ ਹੈ।
ਸੇਵੇ ਸਿੱਖ ਸੋ ਖੋਜ ਲਹਿ।
ਜਿਹੜਾ ਸੇਵਾ ਕਰਦਾ ਸਿੱਖ ਗੁਰੂ ਸਾਹਿਬ ਜੀ ਦੀ ਉਹ ਖੋਜ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚੋਂ ਪ੍ਰਾਪਤ ਕਰ ਲੈਂਦਾ ਹੈ।
ਗੁਰ ਸਮਾਨ ਤੀਰਥ ਨਹੀਂ ਕੋ।
ਇਹ ਭਾਈ ਸਤਿਗੁਰਾਂ ਦੇ ਤੁਲ ਕੋਈ ਸੰਸਾਰ ਚ ਤੀਰਥ ਨਹੀਂ ਹੈ।
ਸਰ ਸੰਤੋਖ ਤਾਸ ਗੁਰ ਹੋ।
ਜਿਹੜਾ ਤਿਸ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਸਿੱਖ ਵੀ ਸੰਤੋਖ ਦਾ ਸਰੋਵਰ ਬਣ ਜਾਂਦਾ ਹੈ। ਉਹ ਗੁਰੂ ਸਾਹਿਬ ਦੇ ਸਰੂਪ ਵਿੱਚ ਲੀਨਤਾ ਪਾਉਂਦਾ ਹੈ। ਗੁਰੂ ਸਰ ਸੰਤੋਖ ਤਾਸ ਗੁਰ ਹੋਏ ਉਸਦੇ ਤਾਂ ਗੁਰਾਂ ਦੁਆਰਾ ਸੰਤੋਖ ਦਾ ਸਰੋਵਰ ਬਣ ਜਾਂਦਾ ਪੁਰਖ। ਤ੍ਰਿਸ਼ਨਾ ਦੀ ਅੱਗ ਉਹਦੀ ਮਿਟ ਜਾਂਦੀ ਹੈ। ਗੁਰੂ ਸਾਹਿਬ ਸੰਤੋਖ ਦੇ ਵੀ ਸਰੋਵਰ ਹੈ। ਤੇ ਸਤਿਗੁਰਾਂ ਦੇ ਸਮਾਨ ਗੁਰੂ ਸਾਹਿਬ ਆਪਦੇ ਜੋਤ ਚ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰੂ ਦੇ ਚਲਾਏ ਏਕਤਾ ਬਖਸ਼ ਦਿੰਦੇ ਹਨ।
ਸਰ ਸੰਤੋਖ ਤਾਸ ਗੁਰ ਹੋਏ
ਉਹ ਤਿਸ ਗੁਰੂ ਨਾਲ ਮਿਲ ਕੇ ਸੰਤੋਖ ਦਾ ਸਰੋਵਰ ਸਿੱਖ ਬਣ ਜਾਂਦਾ ਹੈ।
ਰਹਾਓ ਗੁਰ ਦਰਿਆਓ ਸਦਾ ਜਲ ਨਿਰਮਲ
ਗੁਰੂ ਮਹਾਰਾਜ ਸਾਹਿਬ ਭਾਈ ਦਰਿਆ ਦੀ ਨੀ ਆਈ ਹੈ ਚੱਲਦੇ ਪ੍ਰਵਾਹ ਦੀ ਨੀ ਆਈ ਹੈ ਜਿਵੇਂ ਸੂਰਜ ਕੁੰਡ ਦੇ ਉੱਤੇ ਪਾਣੀ ਜਿਹੜਾ ਖੜਾ ਹੈ ਹਰਿਦੁਆਰ ਹੈ ਉਹਦੇ ਵਿੱਚ ਪਾਣੀ ਬੁਸ ਜਾਂਦਾ ਹੈ ਤੇ ਚਮਜੂਆਂ ਪੈ ਜਾਂਦੀਆਂ ਨਹਾਉਣ ਵਾਲੇ ਦੇ ਇਹੋ ਜਿਹੇ ਗੁਰੂ ਸਾਹਿਬ ਸਰੋਵਰ ਨਹੀਂ ਹਨ।
ਗੁਰ ਦਰਿਆਓ ਸਦਾ ਜਲ ਨਿਰਮਲ
ਗੁਰੂ ਸਾਹਿਬ ਤਾਂ ਦਰਿਆ ਦੀ ਨੀ ਆਈ ਹੈ ਸਦਾ ਜਿਨ੍ਹਾਂ ਦਾ ਜਲ ਉਪਦੇਸ਼ ਰੂਪੀ ਨਿਰਮਲ ਸ਼ੁੱਧ ਹੈ ਦਰਿਆ ਦਰਵੀ ਭੂਤਦੀ ਨੀ ਆਈ ਹੈ। ਕਈਆਂ ਲੋਕਾਂ ਨੇ ਇਸ ਤੋਂ ਕਿਉਂ ਕਿ ਗੁਰ ਦਰਿਆ ਦਾ ਕੜਾਹ ਪ੍ਰਸ਼ਾਦ ਖੂਹਾਂ ਚ ਪਾਉਣ ਲੱਗ ਗਏ ਨਦੀਆਂ ਚ ਪਾਉਣ ਲੱਗ ਗਏ ਆਦਤ ਪਾ ਲਈ ਉਹਨਾਂ ਨੇ ਅੱਗੇ ਗੁਰ ਦਰਿਆ ਦਾ ਦਿਓ ਤੇ ਜੇ ਦਰਿਆ ਹੀ ਗੁਰੂ ਹੈ ਤਾਂ ਫਿਰ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਸੋ ਮਹਾਰਾਜ ਸਾਹਿਬ ਤਾਂ ਤੱਤਾਂ ਨੂੰ ਸਾਰੇ ਸੰਬੰਧੀ ਦੱਸਿਆ ਹੈ ਇਸ ਕਰਕੇ ਗੁਰੂ ਸਾਹਿਬ ਦਰਿਆ ਦੀ ਨਿਆਈ ਹੈ ਦਰਵੀ ਭੂਤ ਹੈ ਚੱਲਦੇ ਪ੍ਰਵਾਹ ਦੀ ਨਿਆਈ ਸਮਝਣਾ ਕਰੋ
ਮਿਲਿਆ ਦੁਰਮਤ ਮੈਲ ਹਰ
ਦਰਿਆ ਚ ਨਹਾਉਣੇ ਕਰਕੇ ਤਾਂ ਮੈਲ ਮਿਟ ਜਾਂਦੀ ਹੈ ਸਤਿਗੁਰਾਂ ਦੇ ਨਾਲ ਮਿਲ ਕੇ ਖੋਟੀ ਮਾਦੀ ਮੈਲ ਹਰੀ ਜਾਂਦੀ ਮਿੱਟੀ ਜਾਂਦੀ ਹੈ
ਸਤਿਗੁਰ ਪਾਇਆ ਪੂਰਾ ਨਾਵਣ
ਜੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਾਉਂਦੇ ਹਨ ਉਹਨਾਂ ਨੂੰ ਪੂਰਨ ਇਸ਼ਨਾਨ ਬ੍ਰਹਮ ਗਿਆਨ ਦਾ ਪ੍ਰਾਪਤ ਹੁੰਦਾ ਹੈ ਇੱਕ ਤਾਂ ਗਲ ਤੱਕ ਇਸ਼ਨਾਨ ਹੈ ਇੱਕ ਸਣੇ ਕੇਸੀ ਇਸ਼ਨਾਨ ਹੈ ਇੱਕ ਸਣੇ ਬਸਤਰੀ ਇਸ਼ਨਾਨ ਹੈ ਇੱਕ ਅੰਤਾ ਕਰਨ ਦਾ ਰਾਗ ਦੁਆਖ ਦੀ ਮੈਲ ਮੇਟਣ ਦਾ ਇਸ਼ਨਾਨ ਹੈ ਇੱਕ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾ ਤੀਰਥ ਮਲ ਨਾਓ ਇਹ ਇਸ਼ਨਾਨ ਹਨ ਇਹ ਸਾਰੇ ਇਸ਼ਨਾਨ ਉਹਦੇ ਹੋ ਜਾਂਦੇ ਹੈ
ਸਤਿਗੁਰ ਪਾਇਆ ਪੂਰਾ ਨਾਵਣ
ਪੂਰਨ ਇਸ਼ਨਾਨ ਉਹਨਾਂ ਦਾ ਹੁੰਦਾ ਸਤਿਗੁਰਾਂ ਦੇ ਪਾਉਣੇ ਕਰਕੇ
ਪਸ਼ੂ ਪਰੇਤੋ ਦੇਵ ਕਰ
ਸਤਿਗੁਰੂ ਇਹੋ ਜਿਹੇ ਹੈ ਪਸ਼ੂ ਜਿਹੜੇ ਸੀ ਤੇ ਪ੍ਰੇਤਾਂ ਨੂੰ ਵੀ ਦੇਵਤੇ ਬਣਾ ਦਿੰਦੇ ਹੈ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਨ ਪਾਰੋ ਤਾਰੇ ਪਸ਼ੂਆਂ ਦੀ ਕਲਿਆਣ ਮਹਾਰਾਜ ਸਾਹਿਬ ਜੀ ਨੇ ਬੇਅੰਤਾਂ ਦੀ ਕੀਤੀ ਜਿਸ ਪ੍ਰਕਾਰ ਸਾਹਿਬ ਸਿੰਘ ਜੀ ਪਸ਼ੂ ਬਣਿਆ ਹੋਏ ਰਿਛ ਸੀ ਸਾਧ ਸੰਗੇ ਜੀ ਭਾਈ ਕੀਰਤੀਏ ਚੌਰੀਏ ਚੌਰ ਕਰਦਾ ਸੀ ਗੁਰੂ ਦਸਮ ਪਾਤਸ਼ਾਹ ਦੇ ਉੱਤੇ ਤੇ ਇੱਕ ਰਿਛ ਨੇ ਆ ਕੇ ਰਿਛ ਨਚਾਇਆ ਮਹਾਰਾਜ ਦੀ ਹਜ਼ੂਰੀ ਚ ਬੜਾ ਹੱਸੀ ਜਾਵੇ ਉਹ ਮਹਾਰਾਜ ਕਹਿੰਦੇ ਕੀਰਤੀਆ ਇੰਨਾ ਹੱਸਦਾ ਕਿਉਂ ਹੈ ਕਹਿੰਦੇ ਜੀ ਰਿਛ ਵਾਲਾ ਘੋਲ ਕਰਦਾ ਕੁਸ਼ਤੀ ਕਰਦਾ ਕਲੰਦਰ ਨਾਲ ਮਹਾਰਾਜ ਕਹਿੰਦੇ ਤੈਨੂੰ ਪਤਾ ਇਹ ਕੌਣ ਹੈ ਅੱਗੇ ਜੀ ਮੈਨੂੰ ਤਾਂ ਨੀ ਪਤਾ ਤੇਰੇ ਪਿਓ ਦਾ ਨਾਮ ਕਿਸੇ ਮਹਾਰਾਜ ਸੋਭਾ ਰਾਮ ਸੀ ਕਹਿੰਦੇ ਤੇਰਾ ਪਿਓ ਹੈ ਫਿਰ ਚੌਰ ਰੱਖਦੀ ਕਹਿੰਦੇ ਮਹਾਰਾਜ ਤੁਹਾਡੀ ਚੌਰ ਕਰਨ ਦਾ ਮੈਨੂੰ ਫਿਰ ਫਾਇਦਾ ਕੀ ਹੋਊ ਜੇ ਮੇਰਾ ਪਿਓ ਰਿਛ ਬਣ ਗਿਆ ਤੇ ਮੈਂ ਬਾਂਦਰ ਬਣੂ ਇਹ ਤੁਹਾਡੀ ਸੇਵਾ ਦਾ ਇਹੋ ਫਲ ਸਾਨੂੰ ਮਿਲੂ ਮਹਾਰਾਜ ਸਾਹਿਬ ਕਹਿਣ ਲੱਗੇ ਕਾਰਨ ਸੁਣ ਲੈ ਇਸ ਕਾਰਨ ਵੀ ਤੈਨੂੰ ਦੱਸ ਦਿੰਦੇ ਹਾਂ ਉਹ ਕਾਰਨ ਇਹ ਹੈ ਤੇਰਾ ਪਿਓ ਜਿਹੜਾ ਸੀ ਸੋਭਾ ਰਾਮ ਉਹ ਨੌਵੇਂ ਪਾਤਸ਼ਾਹ ਜੋ ਆਨੰਦਪੁਰ ਵਸਾਇਆ ਹੈ ਇੱਥੇ ਉਹ ਕੜਾਹ ਪ੍ਰਸ਼ਾਦ ਵਰਤਾਉਂਦਾ ਸੀ ਇੱਕ ਸਿੱਖ ਸੀ ਗੁੜ ਦਾ ਗੱਡਾ ਲੱਦਿਆ ਹੋਇਆ ਸੀ ਤੇ ਅੱਗੇ ਚਲਿਆ ਜਾ ਰਿਹਾ ਸੀ ਸ਼ਹਿਰ ਨੂੰ ਵੇਚਣ ਵਾਸਤੇ ਸਤਿਗੁਰੂ ਜੀ ਦਾ ਇੱਥੇ ਉਤਾਰਾ ਆਨੰਦਪੁਰ ਨਵਾਂ ਵਸਾਉਂਦੇ ਸੁਣ ਕੇ ਉਹ ਗੱਡੇ ਵਾਲਿਆਂ ਦੇ ਨਾਲ ਆਪਣਾ ਗੱਡਾ ਛੱਡ ਕੇ ਇੱਕ ਭੇਲੀ ਲੈ ਕੇ ਤੇ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਜਦ ਦਰਸ਼ਨ ਕਰਨ ਵਾਸਤੇ ਆਇਆ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਅਸਰਦਾ ਨਾਲ ਦਰਸ਼ਨ ਕੀਤੇ ਤੇ ਕੜਾਹ ਪ੍ਰਸ਼ਾਦ ਉਸ ਵੇਲੇ ਤੇਰਾ ਪਿਓ ਵਰਤਾਉਂਦਾ ਸੀ ਉਹਨੇ ਕਿਹਾ ਸਿੱਖਾ ਮੇਰੇ ਗੱਡੇ ਅੱਗੇ ਜਾਂਦੇ ਆ ਨਾਲ ਪਿੱਛੇ ਨਾ ਰਹਿ ਜਾਵੇ ਉਹਨੇ ਨਾਲ ਮੈਂ ਲਾਰ ਦੇ ਰਲਣਾ ਹੈ ਮੈਨੂੰ ਕੜਾਹ ਪ੍ਰਸ਼ਾਦ ਦੇ ਦੇ ਉਹ ਵਰਤਾਉਂਦਾ ਸੀ ਦਿੱਤਾ ਹੀ ਨਾ ਫਿਰ ਉਹਨੂੰ ਦੂਜੀ ਵਾਰ ਮੰਗਿਆ ਦਿੱਤਾ ਨਾ ਤੀਜੀ ਵਾਰ ਮੰਗਿਆ ਕਹਿੰਦਾ ਰਿਛਾਂ ਨੂੰ ਕਿਉਂ ਬੋਲਣਾ ਉੱਤੇ ਚੜ੍ਹਦਾ ਹੋਣਾ ਧੂੜ ਦਾ ਭਰਿਆ ਹੋਇਆ ਤੇ ਇਹਨੇ ਫਿਰ ਉਸ ਵੇਲੇ ਉਹਦੇ ਬੋਲਦੇ ਤੋਂ ਜਿਵੇਂ ਕੜਾਹ ਪ੍ਰਸ਼ਾਦ ਵਰਤਾਉਂਦਿਆਂ ਦੇ ਹੱਥਾਂ ਵਿੱਚੋਂ ਕਿਣਕਾ ਡਿੱਗ ਪੈਂਦਾ ਹੈ ਕਿਉਂ ਉਹਦੇ ਕਿਣਕਾ ਡਿੱਗ ਪਿਆ ਉਹ ਕਿਣਕਾ ਚੱਕ ਕੇ ਸਿੱਖ ਨੂੰ ਮੂੰਹ ਚ ਪਾ ਲਿਆ ਗੁਰੂ ਸਾਹਿਬ ਦਾ ਪ੍ਰਸ਼ਾਦ ਜਾਣ ਕੇ ਪਵਿੱਤਰ ਉਸ ਨੇ ਆਪਣੇ ਆਪ ਦੀ ਸਫਲਤਾ ਸਮਝੀ ਸਫਲਤਾ ਸਮਝ ਕੇ ਕਹਿਣ ਲੱਗਾ ਭਈ ਤੂੰ ਰਿਛ ਬਣ ਮੈਂ ਕਿਉਂ ਰਿਛ ਬਣਾ ਲਿਵ ਵਾਲਾ ਸਿੱਖ ਸੀ ਗੁਰੂ ਕੀ ਸਭਾ ਵਿੱਚ ਕੜਾਹ ਪ੍ਰਸ਼ਾਦ ਵਰਤਾਉਣਾ ਹੈ ਤੇ ਰਿਛ ਮੈਨੂੰ ਬਣਾਉਣਾ ਇਉਂ ਕਹਿਣ ਤੋਂ ਸਿੱਖ ਦਾ ਬਚਨ ਸੀ ਲਿਵ ਵਾਲਾ ਉਹ ਸਾਧ ਸੰਗਤ ਜੀ ਤੇਰਾ ਪਿਓ ਮਰ ਕੇ ਮਹਾਰਾਜ ਕਹਿੰਦੇ ਰਿਛ ਬਣਿਆ ਇਹ ਕਾਰਨ ਸੀ ਉਹ ਰਿਛ ਬਣਨ ਦਾ ਅਤੇ ਫਿਰ ਇਹ ਕਲੰਦਰ ਨੇ ਛੋਟਾ ਜੰਮਦਾ ਹੀ ਫੜ ਲਿਆਂਦਾ ਇਹ ਹੁਣ ਇਹਦੇ ਨਾਲ ਕੁਸ਼ਤੀ ਕਰਦਾ ਦਾਣੇ ਲੈਂਦਾ ਲੋਕਾਂ ਤੋਂ ਮਹਾਰਾਜ ਫਿਰ ਕਹਿੰਦਾ ਜੀ ਕਿਰਪਾ ਕਰੋ ਇਹਦੀ ਮੁਕਤ ਕਰੋ। ਹਜ਼ੂਰ ਨੇ ਕਿਹਾ ਐਂ ਕਰ ਇਹਨੂੰ ਰਿਸ਼ਾ ਵਾਲੇ ਨੂੰ ਪੁੱਛ ਵੀ ਕਿੰਨੇ ਪੈਸੇ ਲੈਣੇ ਆ। ਉਹਨੂੰ 200 ਰੁਪਇਆ ਮੁੱਲ ਕੀਤਾ। ਮਹਾਰਾਜ ਸਾਹਿਬ ਨੇ ਕਿਹਾ ਚੰਗਾ 200 ਤੋਸੇ ਖਾਨੀਆਂ ਨੂੰ ਕਿਹਾ ਭਾਈ 200 ਰੁਪਇਆ ਇਹਨੂੰ ਦੇ ਦਿਓ। ਜੋ 200 ਰੁਪਇਆ ਸਿੱਖ ਲੈ ਗਿਆ ਕਹਿੰਦਾ ਮੈਂ ਤਾਂ 300 ਲੈਣਾ। ਆਪਦੀ ਬੋਲੀ ਬਦਲ ਗਿਆ। ਜਦੋਂ ਬੋਲੀ ਬਦਲ ਗਿਆ ਉਸ ਵੇਲੇ ਸਿੱਖ ਨੂੰ ਕਿਹਾ ਮਹਾਰਾਜ ਉਹਦਾ ਲਾਲਚ ਕਰਦਾ। ਮਹਾਰਾਜ ਕਹਿੰਦੇ ਖੋਲੋ ਰਿਸ਼ੇ ਦੇ ਪਾਸੋਂ ਜੀ ਓਂ ਕਰਦਾ 200 ਰੁਪਇਆ ਉਹਦੀ ਝੋਲੀ ਚ ਪਾ ਦਿਓ। ਇਹ ਬਚਨ ਕਹਿ ਕੇ ਰਿਸ਼ ਲਿਆਂਦਾ ਕੋਲੇ ਲਿਆ ਕੇ ਬਣਾ ਤਾ। ਬਣਾ ਕੇ ਫਿਰ ਮਹਾਰਾਜ ਕਹਿੰਦੇ ਕੜਾਹ ਪ੍ਰਸ਼ਾਦ ਕਰਕੇ ਲਿਆਓ। ਕੜਾਹ ਪ੍ਰਸ਼ਾਦ ਕਰਕੇ ਲਿਆਂਦਾ ਅਰਦਾਸਾ ਹੋਇਆ। ਅਰਦਾਸੇ ਤੋਂ ਬਾਅਦ ਗੁਰੂ ਮਹਾਰਾਜ ਸਾਹਿਬ ਜੀ ਨੇ ਆਪ ਲਿਆ ਵਰਤਾਰਾ। ਉਹ ਕੁਝ ਕੁ ਛਕਿਆ ਤੇ ਕੁਝ ਉਹਨੂੰ ਕਿਹਾ ਵੀ ਇਹ ਰਿਸ਼ ਨੂੰ ਛਕਾ ਦਿਓ। ਜਦੋਂ ਛਕਾਇਆ ਉਹ ਰਿਸ਼ ਦੀ ਜੂਨ ਛੁੱਟ ਗਈ ਤੇ ਉਹ ਫਿਰ ਮੁਕਤ ਹੋ ਗਿਆ। ਉਹਦਾ ਪਿਤਾ ਕੀਰਤੀਏ ਦਾ ਕੀਰਤੀਏ ਨੂੰ ਗੁਰੂ ਸਾਹਿਬ ਦੇ ਚਰਨ ਪਕੜ ਲਏ। ਐਂ ਪਸ਼ੂਆਂ ਦਾ ਵੀ ਗੁਰੂ ਸਾਹਿਬ ਜੀ ਉਧਾਰ ਕਰ ਦਿੰਦੇ। ਪਸ਼ੂ
ਪ੍ਰੇਤ ਉਹ ਦੇਵ ਕਰੈ
ਅਤੇ ਪ੍ਰੇਤ ਜਿਹੜੇ ਹੋਣਗੇ ਸਾਧ ਸੰਗਤ ਜੀ ਜਿਵੇਂ ਦਿੱਲੀ ਦੇ ਵਿੱਚ ਪ੍ਰੇਤ ਸੀ ਗੁਰੂ ਮਹਾਰਾਜ ਸਾਹਿਬ ਦੀਆਂ ਛਿਲਕਾਂ ਚੂਪ ਕੇ ਉਹ ਗੰਨਿਆਂ ਦੀ ਭਾਰੀ ਲਿਆ ਸੀ ਨਵੇਂ ਪਾਤਸ਼ਾਹ ਦੀਆਂ ਉਹ ਸਾਧ ਸੰਗਤ ਜੀ ਦੇਵ ਦੇਹ ਨੂੰ ਪਾ ਕੇ ਮੁਕਤ ਹੋ ਗਿਆ ਸੀ। ਕਿਉਂ ਗੁਰੂ ਸਾਹਿਬ ਜਿਹੜੇ ਪਸ਼ੂਆਂ ਵਰਗਾ ਸੁਭਾਅ ਖਾਣਾ ਪੀਣਾ ਭੋਗਣਾ ਇਹ ਪਸ਼ੂਆਂ ਦਾ ਸੁਭਾਅ ਹੈ ਅਤੇ ਪ੍ਰੇਤਾਂ ਦੀ ਨਿਆਈ ਜਿਹੜੇ ਸ਼ਰਾਬ ਪੀਣੀ ਭੈੜੇ ਕੰਮ ਕਰਨੇ ਗੰਦੇ ਕੰਮ ਕਰਨੇ ਤੰਬਾਕੂ ਪੀਣਾ ਇਹ ਪ੍ਰੇਤਾਂ ਵਾਲਾ ਸੁਭਾਅ ਹੈ। ਇਹ ਤੋਂ ਵੀ ਦੇਵਤੇ ਮਹਾਰਾਜ ਨੂੰ ਸ਼ੁੱਧ ਬਣਾ ਤੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ।
ਰੱਤਾ ਸੱਚ ਨਾਮ ਤਲ ਹੀਲ
ਰੱਤਾ ਸੱਚ ਨਾਮ ਤਲ ਹੀਲ ਸਤਿਗੁਰੂ ਸਾਹਿਬ ਦਾ ਜਿਹੜਾ ਤਲਾ ਅਸਥਾਨ ਵਾ ਨਾ ਹਿਰਦਾ ਸਥਾਨ ਉਹ ਸੱਚੇ ਨਾਮ ਵਿੱਚ ਰੰਗਿਆ ਹੋਇਆ ਗੁਰੂ ਸਾਹਿਬ ਦਾ ਹੈ ਹਿਰਦਾ।
ਸੋ ਗੁਰ ਪਰਮਲ ਕਹੀਏ
ਉਹ ਗੁਰੂ ਸਾਹਿਬ ਜੀ 52 ਚੰਨਣ ਦੀ ਨਿਆਈ ਸਾਧ ਸੰਗਤ ਜੀ ਕਹੀ ਦੇ ਹਨ ਜਿਨ੍ਹਾਂ ਦਾ ਹਿਰਦਾ ਤਲਾ ਜਿਹੜਾ ਹੈ ਰੰਗਿਆ ਹੋਇਆ। ਹੀਲ ਹੀਲ ਨਾਮ ਰੱਤਾ
ਰੱਤਾ ਸੱਚ ਨਾਮ ਤਲ ਹੀਲ
ਹੀਲ ਨਾਮ ਠੰਡਾ ਹੋ ਗਿਆ ਸੱਚੇ ਨਾਮ ਨਾਲ ਰੰਗਿਆ ਹੋਇਆ ਜਿਨ੍ਹਾਂ ਦਾ ਹਿਰਦਾ ਸਥਾਨ।
ਸੋ ਗੁਰ ਪਰਮਲ
ਕਹੀਏ ਗੁਰੂ ਸਾਹਿਬ 52 ਚੰਨਣ ਦੀ ਨਿਆਈ ਕਹੀ ਦੇ ਹਨ
ਜਾ ਕੀ ਵਾਸ ਬਨਸਪਤ
ਸੌਰੇ 52 ਚੰਨਣ ਨਾਲ ਤਾਂ 18 ਭਾਰ ਬਨਸਪਤੀ ਚੰਨਣ ਪੈ ਜਾਂਦਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਭਾਈ ਇਹ ਸੰਸਾਰ ਦੇ ਅੰਦਰ ਜਗਿਆਸੂਆਂ ਦੀ ਜਿਹੜੀ ਸ੍ਰਿਸ਼ਟੀ ਹੈ ਮਹਾਰਾਜ ਦੀ ਸ਼ਰਨ ਆਉਣ ਵਾਲੇ ਜਿਹੜੇ ਹਨ ਇਹ 18 ਭਾਰ ਗੋਤਾਂ ਚੋਂ ਭਾਵੇਂ ਹੋਣ ਉਹ ਬਨਸਪਤੀ ਦੀ ਨਿਆਈ ਸਾਰੇ ਸੁਧਰ ਜਾਂਦੇ ਉਹਨਾਂ ਜੀਵਨ ਸੁਧਾਰ ਵਾਲਾ ਹੋ ਜਾਂਦਾ ਜਿਹੜੇ ਮਹਾਰਾਜ ਦਾ ਉਪਦੇਸ਼ ਕਮਾਉਂਦੇ ਆ।
ਤਾਸ ਚਰਨ ਲਿਵ ਰਹੀ ਹੈ
ਉਹ ਸਤਿਗੁਰੂ ਦੇ ਚਰਨਾਂ ਦੀ ਲਿਵ ਦੇ ਆਸ ਰਹਿਣਾ ਕਰੀਏ ਤਾਂ ਆਪਾਂ ਮੁਕਤ ਹੋਵਾਂਗੇ।
ਗੁਰਮੁਖ ਜੀ ਪ੍ਰਾਨ ਉਪਜਹਿ
ਗੁਰਮੁਖ
ਜੀ ਪ੍ਰਾਨ ਉਪਜਹਿ
ਗੁਰਮੁਖ ਜੀ ਪ੍ਰਾਨ ਉਪਜਹਿ ਗੁਰਮੁਖ ਜਿਹੜੇ ਹਨ ਉਹਨਾਂ ਦਾ ਜੀ ਜਿਹੜਾ ਹੈ ਹਿਰਦਾ ਤੇ ਪ੍ਰਾਣ ਇਹ ਬਚ ਜਾਂਦੇ ਉੱਭਰ ਜਾਂਦੇ ਆ ਵਿਸ਼ਿਆਂ ਵੱਲੋਂ ਜੀਵ ਬਚ ਜਾਂਦਾ ਹੈ ਪ੍ਰਾਣ ਈਰਖਾ ਆਦਿਕ ਝਗੜਿਆਂ ਨਾਲੋਂ ਉਭਰੇ ਬਚ ਜਾਂਦੇ ਹੈ। ਜਿਨ੍ਹਾਂ ਜੀਆਂ ਹਿਰਦੇ ਵਿੱਚ ਤੇ ਪ੍ਰਾਣਾਂ ਚ ਨਾਮ ਵਸਦਾ ਹੈ ਉਹ ਗੁਰਮੁਖ ਉਭਰੇ ਬਚ ਜਾਂਦੇ ਹਨ।
ਗੁਰਮੁਖ ਸਿਵ ਘਰ ਜਾਈਏ
ਗੁਰਮੁਖਾਂ ਦੀ ਸੰਗਤ ਕਰਕੇ ਸ਼ਿਵ ਕਲਿਆਣ ਸਰੂਪ ਦਾ ਘਰ ਜੋ ਹੈ ਸਰੂਪ ਉਸ ਵਿੱਚ ਜਾ ਰਹੀ ਦਾ ਹੈ।
ਗੁਰਮੁਖ ਨਾਨਕ ਸੱਚ ਸਮਾਈ ਹੈ
ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੱਚੇ ਪਰਮੇਸ਼ਰ ਚ ਸਮਾਈ ਦਾ ਲੀਨ ਹੋਈ ਦਾ ਹੈ।
ਗੁਰਮੁਖ ਨਿਜ ਪਦ ਪਾਈ ਹੈ
ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਮੁਖੀ ਦੁਆਰਾ ਨਿਜ ਆਪਣਾ ਆਤਮਾ ਸਰੂਪ ਪਦਵੀ ਨੂੰ ਪਾ ਲਈ ਦਾ ਹੈ।